ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਜਬ ਕੰਮ ਕਰਤੇ ਹਰ ਕੇਰੇ, ਤੋ ਮਨ ਭੁਲਾ ਜਾਂਦਾ ਫੇਰੇ। ਅੰਮ੍ਰਿਤ ਬਾਣੀ ਸਿਉਂ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨਿਵਾਜੀ ਗੁਰੂ ਖਾਲਸਾ ਖਾਲਸਾ ਜੀ ਹੋ, ਵਡਭਾਗੀ ਹੋ ਆਪ, ਗੁਰੂ ਚਰਨਾਂ ਵਿੱਚ ਸਜੇ ਹੋ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। 118 ਅੰਗ ਤੇ ਮਾਝ ਰਾਗ ਵਿਚ ਸਤਿਗੁਰੂ ਗਰੀਬ ਨਿਵਾਸ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਇਹ ਅਸ਼ਟਪਦੀ ਉਚਾਰਨ ਕੀਤੀ ਹੈ, ਚਾਰ ਪੌੜੀਆਂ ਦੀ ਕਥਾ ਆਪ ਜੀ ਕੱਲ ਸਰਵਣ ਕਰ ਚੁੱਕੇ ਹੋ। ਪੰਜਵੀਂ ਪੌੜੀ ਪ੍ਰਾਰੰਭ ਸੀ, ਅਜਬ ਕੰਮ ਕਰਤੇ ਹਰ ਕੇਰੇ, ਇਹੋ ਮਨ ਭੁੱਲਾ ਜਾਂਦਾ ਫੇਰੇ। ਹਰੀ ਕਰਤਾ ਅਕਾਲ ਪੁਰਖ ਜੋ ਹੈ, ਉਸ ਦੇ ਕੰਮ ਅਸਚਰਜ ਹਨ, ਅਜੀਬ ਕੌਤਕ ਹਨ ਉਸ ਦੇ। ਉਹ ਅਸਚਰਜ ਕੰਮ ਕਰਦਾ ਹੈ ਐਸੇ ਜਿਹੜਾ ਇਨਸਾਨ ਬੰਦਾ ਨਹੀਂ ਕਰ ਸਕਦਾ ਹੈ। ਇਹ ਜਿਹੜਾ ਮਨ ਹੈ ਇਹ ਉਸ ਦੇ ਕੌਤਕਾਂ ਤੋਂ ਭੁੱਲਾ ਹੋਇਆ ਚੁਰਾਸੀ ਦੇ ਫੇਰੇ ਵੱਲ ਹੀ ਜਾਂਦਾ ਹੈ, ਅਥਵਾ ਇਹ ਮਨ ਭੁੱਲਾ ਜਾਂਦਾ, ਇਹ ਭੁੱਲਾ ਜਾਂਦਾ, ਭੁੱਲਿਆ ਹੋਇਆ ਤੁਰਿਆ ਜਾਂਦਾ, ਭੁੱਲਾ ਜਾਂਦਾ, ਭੁੱਲਿਆ ਹੋਇਆ ਜੋ ਇਹ ਮਨ ਹੈ, ਇਸ ਨੂੰ ਹੇ ਮਨਾ ਫੇਰੇ ਉਸ ਵਾਹਿਗੁਰੂ ਵੱਲ ਫੇਰਨਾ ਕਰ। ਕਿਵੇਂ ਫੇਰਨਾ ਕਰਾਂ? ਅਜਬ ਕੰਮ ਕਰਤੇ ਹਰ ਕੇਰੇ, ਉਸ ਹਰੀ ਕਰਤੇ ਦੇ ਜੋ ਅਸਚਰਜ ਕੌਤਕ ਹਨ ਉਨ੍ਹਾਂ ਵੱਲੋਂ ਵੇਖਣਾ ਕਰ, ਵੇਖ ਕੇ ਉਨ੍ਹਾਂ ਨੂੰ ਸੁਣ ਕੇ। ਸੋ ਉਸ ਅਕਾਲ ਪੁਰਖ ਕਰਤੇ ਪਰਮੇਸ਼ਰ ਦੇ ਅਸਚਰਜ ਕੌਤਕ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਸਤਿਗੁਰਾਂ ਦੇ ਅਸਚਰਜ ਕੌਤਕਾਂ ਦੀ ਨਮੂਨੇ ਮਾਤਰ ਸਿੰਪਲ ਮਾਤਰ ਇੱਕ ਇੱਕ ਸਾਖੀ ਅਸਚਰਜ ਕੌਤਕ ਦੀ ਆਪ ਜੀ ਪਿਛਲੀ ਕੈਸਟ ਵਿਚ ਸਰਵਣ ਕਰ ਚੁੱਕੇ ਹੋ। ਗੁਰੂ ਹਰ ਰਾਏ ਸਾਹਿਬ 7ਵੇਂ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਅਸਚਰਜ ਕੰਮ ਹਨ ਕਰਤੇ ਪਰਮੇਸ਼ਰ ਦੇ ਸਿੰਪਲ ਮਾਤਰ ਸਾਖੀਆਂ ਦੁਆਰਾ ਆਪਾਂ ਸ਼੍ਰਵਣ ਕਰ ਲਈਏ, ਜਿਸ ਕਰਕੇ ਸਤਿਗੁਰੂ ਪਾਤਸ਼ਾਹ ਦੇ ਇਨ੍ਹਾਂ ਕੌਤਕਾਂ ਨੂੰ, ਇਨ੍ਹਾਂ ਅਸਚਰਜ ਕੰਮਾਂ ਨੂੰ ਦੇਖ ਕੇ ਇਹ ਜਿਹੜਾ ਭੁੱਲਾ ਜਾਂਦਾ ਸਾਡਾ ਮਨ ਹੈ ਉਸ ਵਾਹਿਗੁਰੂ ਵੱਲ ਪ੍ਰੇਰਿਆ ਜਾਵੇ, ਉਸ ਪਾਸੇ ਵੱਲ ਨੂੰ ਇਹ ਕਿਤੇ ਫਿਰੇ, ਇਸ ਨੂੰ ਫੇਰਨਾ ਕਰੀਏ। ਸੋ ਇਕਾਗਰਤਾ ਵਿਚ ਆਈਏ, ਪਿਆਰ ਨਾਲ ਸਾਰੇ ਇਕ ਵਾਰ ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਗਰੀਬ ਨਿਵਾਸ ਗੁਰੂ ਹਰ ਰਾਏ ਸਾਹਿਬ ਜੀ, 7ਵਾਂ ਰੱਬ, 7ਵੇਂ ਗੁਰੂ ਨਾਨਕ, ਕੀਰਤਪੁਰ ਸਾਹਿਬ ਵਿਚ ਅੰਮ੍ਰਿਤ ਵੇਲੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਨਿਤਨੇਮ ਸਿਮਰਨ ਵਿਚ ਜੁੜੇ ਹੋਏ ਨੇ। ਨਿਤਨੇਮ ਸਿਮਰਨ ਤੋਂ ਬਾਅਦ ਭਰੇ ਹੋਏ ਦੀਵਾਨ ਸਿੱਖ ਸੰਗਤਾਂ ਵਿਚ ਆ ਕੇ ਸੁਸ਼ੋਭਿਤ ਹੋ ਗਏ। ਇਸੇ ਦਿਨ ਭਾਈ ਗੋਂਦਾ ਜੀ ਜੋ ਕਾਬਲ ਵਿਚ ਹਨ, ਅੰਮ੍ਰਿਤ ਵੇਲੇ ਤੜਕੇ ਇਸ਼ਨਾਨ ਕਰਕੇ ਨਿਤਨੇਮ ਤੋਂ ਬਾਅਦ ਸਿਮਰਨ ਵਿਚ ਜੁੜ ਗਏ। ਧਿਆਨ ਦੇ ਨਾਲ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਨੂੰ ਪਕੜਨਾ ਕੀਤਾ। ਜਦੋਂ ਧਿਆਨ ਨਾਲ ਚਰਨ ਪਕੜੇ ਹਨ, ਅੰਤਰਜਾਮੀ ਸਤਿਗੁਰੂ ਹਰ ਰਾਏ ਸਾਹਿਬ ਜੀ ਨੇ ਉਸ ਮੌਕੇ ਤੇ ਦੀਵਾਨ ਵਿਚ ਸਜਿਆ ਹੋਇਆ ਆਪਣੇ ਦੋਨੋਂ ਚਰਨ ਅਗਾਂਹ ਨੂੰ ਕਰਕੇ ਬੈਠ ਗਏ। ਕਈਆਂ ਦੇ ਮਨ ਵਿਚ ਸਤਿਗੁਰੂ ਸਾਹਿਬ ਜੀ ਚੌਂਕੜਾ ਮਾਰ ਕੇ ਬੈਠਿਆ ਕਰਦੇ ਸੀ, ਅੱਜ ਦੋਨੋਂ ਚਰਨ ਅਗਾਂਹ ਨੂੰ ਕਰਕੇ ਕਿਉਂ ਬੈਠੇ ਨੇ? ਜਿਉਂ ਸੁਬਾਹ ਤੋਂ ਬੈਠੇ ਸ਼ਾਮ ਤੱਕ ਇਸੇ ਤਰ੍ਹਾਂ ਬੈਠੇ ਰਹੇ, ਆਪਣੇ ਦੋਨੋਂ ਚਰਨ ਹਿਲਾਏ ਨਹੀਂ, ਸਰੀਰ ਨਹੀਂ ਹਿਲਾਇਆ, ਕਿਸੇ ਪਾਸੇ ਵੱਲ ਤੱਕਿਆ ਨਹੀਂ, ਕਿਸੇ ਆਨੰਦ ਮਗਨਤਾ ਦੇ ਵਿਚ ਬੈਠੇ ਹੋਏ ਨੇ। ਸ਼ਾਮ ਨੂੰ ਪੁੱਛਿਆ ਨਜ਼ਦੀਕੀ ਸਿੱਖਾਂ ਨੇ, ਸਤਿਗੁਰੂ ਪਾਤਸ਼ਾਹ ਕੀ ਕੌਤਕ, ਕੀ ਕਾਰਨ ਅੱਜ ਦੁਪਹਿਰ ਦਾ ਲੰਗਰ ਵੀ ਤਿਆਰ, ਨਾ ਕੋਈ ਸਿੱਖ ਸੰਗਤ ਉੱਠੀ, ਨਾ ਆਪ ਜੀ ਉੱਠੇ ਹੋ? ਕਿਉਂਕਿ ਸੰਗਤਾਂ ਦਾ ਖਿਆਲ ਸੀ ਤੁਸੀਂ ਉੱਠ ਕੇ ਪਹਿਲੇ ਭੋਗ ਲਾਓ ਤਾਂ ਅਸੀਂ ਲੰਗਰ ਛਕੀਏ, ਆਪ ਜੀ ਨਹੀਂ ਉੱਠੇ, ਕੀ ਕਾਰਨ ਹੈ? ਧੰਨ ਗੁਰੂ ਹਰ ਰਾਏ ਸਾਹਿਬ ਜੀ ਕਹਿਣ ਲੱਗੇ, ਸਿੱਖੋ, ਸਾਡਾ ਸਿੱਖ ਹੈ ਅਥਵਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜਿਆ ਹੋਇਆ ਸਿੱਖ, ਪਰਮਾਤਮਾ ਦੇ ਸਿਮਰਨ ਵਿਚ ਲੀਨ ਸਿੱਖ ਭਾਈ ਗੋਂਦਾ ਜੀ ਕਾਬਲ ਵਿਚ ਹਨ, ਉਨ੍ਹਾਂ ਨੇ ਅੱਜ ਧਿਆਨ ਦੇ ਨਾਲ ਸਾਡੇ ਚਰਨ ਪਕੜੇ ਤੇ ਸਾਰੀ ਦਿਹਾੜੀ ਮਨ ਰੂਪੀ ਹੱਥ ਨਾਲ ਸਾਡੇ ਚਰਨਾਂ ਨੂੰ ਪਕੜ ਕਰਕੇ ਉਹ ਸਿੱਖ ਬੈਠਾ ਰਿਹਾ। ਜੇ ਅਸੀਂ ਉੱਠਦੇ ਤਾਂ ਸਿੱਖ ਦੀ ਸਮਾਧੀ ਉਖੜਦੀ ਸੀ, ਸਿੱਖ ਦਾ ਧਿਆਨ ਟੁੱਟਦਾ ਸੀ, ਇਸ ਵਾਸਤੇ ਅਸੀਂ ਸਾਰਾ ਦਿਨ ਹਿੱਲੇ ਨਹੀਂ ਵੀ ਸਾਡੇ ਸਿੱਖ ਦਾ ਕਿਤੇ ਧਿਆਨ ਨਾ ਟੁੱਟ ਜਾਵੇ। ਇਹ ਨੇ ਅਸਚਰਜ ਕੌਤਕ, ਇਹ ਨੇ ਗੁਰੂ ਪੁਣੇ ਦੀਆਂ ਨਿਸ਼ਾਨੀਆਂ। ਅਗਾਂਹ ਚੱਲੀਏ, ਕੋਈ ਪ੍ਰਬੰਧਕ ਪਾਈ ਆ, ਬੱਚਿਆਂ ਨੂੰ ਬੀਬੀ ਨੂੰ ਸਮਝਾਓ ਮਾੜਾ ਜਿਹਾ, ਮੇਰੀ ਭੈਣ ਬਾਹਰ ਬੈਠ ਜਾਓ, ਰਿਕਾਰਡਿੰਗ ਹੋ ਰਹੀ ਆ, ਉਹ ਸਾਰੀ ਫਿਰ ਤੁਹਾਡੇ ਬੱਚਿਆਂ ਦਾ ਰੌਲਾ ਵਿੱਚ ਆਉਂਦਾ। ਮੇਰੀ ਭੈਣ ਬਾਹਰ ਲੈ ਜਾਓ, ਉੱਥੇ ਸਪੀਕਰ ਲੱਗਾ, ਆਵਾਜ਼ ਬਹੁਤ ਸੋਹਣੀ ਸੁਣੀ ਜਾਂਦੀ ਹੈ, ਜਾਂ ਬੱਚੇ ਨੂੰ ਕੰਟਰੋਲ ਵਿਚ ਰੱਖੋ ਜਾਂ ਬਾਹਰ ਲੈ ਜਾਓ, ਕਹੋ ਗੱਜ ਕੇ ਸਾਰੇ। ਫਿਰ ਸਤਨਾਮ ਸ੍ਰੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ, ਅੱਠਵਾਂ ਰੱਬ, ਅੱਠਵੇਂ ਗੁਰੂ ਨਾਨਕ, ਸਾਢੇ ਪੰਜ ਸਾਲ ਦੀ ਅਵਸਥਾ ਵਿਚ ਗੁਰਤਾ ਗੱਦੀ ਪ੍ਰਾਪਤ ਹੋ ਗਈ ਹੈ, ਸਾਢੇ ਸੱਤ ਸਾਲ ਦੀ ਅਵਸਥਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪੰਜੋਖਰੇ ਸਾਹਿਬ ਪਹੁੰਚੇ ਹਨ, ਸਿੱਖ ਸੰਗਤਾਂ ਦਾ ਭਾਰੀ ਇਕੱਠ ਹੈ। ਹਰਿਆਣੇ ਵਿਚ ਅੰਬਾਲਾ ਸ਼ਹਿਰ ਦੇ ਕੋਲ ਪੰਜੋਖਰਾ ਇਕ ਨਗਰ ਹੈ, ਇਸ ਪੰਜੋਖਰੇ ਨਗਰ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਹੁੰਚੇ, ਸਿੱਖ ਸੰਗਤਾਂ ਦਾ ਇਕੱਠ ਵਿਚ ਸਤਿਗੁਰੂ ਜੀ ਸੁਸ਼ੋਭਿਤ ਦੇਵਤਿਆਂ ਦੀ ਤਰ੍ਹਾਂ ਗੁਰਸਿੱਖ ਬੜੇ ਪਿਆਰ ਦੀ ਅਵਸਥਾ ਵਿਚ ਬੈਠੇ ਹੋਏ ਨੇ। ਇਹ ਦੀਵਾਨ ਐਉਂ ਸਜ ਰਿਹਾ ਜਿਸ ਤਰ੍ਹਾਂ ਸਵਰਗ ਦੇ ਵਿਚ 33 ਕਰੋੜ ਦੇਵਤੇ ਚ ਇੰਦਰ ਕਿਤੇ ਬੈਠਾ ਹੁੰਦਾ ਹੈ। ਪਾਸੋਂ ਦੀ ਲੰਘ ਰਿਹਾ ਸੀ ਇਕ ਕਾਂਸ਼ੀ ਪੜਿਆ ਹੋਇਆ ਬੜਾ ਤਕੜਾ ਵਿਦਵਾਨ, ਉਸ ਨੇ ਪੁੱਛਿਆ ਸਿੱਖ ਨੂੰ ਇਹ ਕਾਹਦਾ ਇਕੱਠ ਹੈ, ਕੌਣ ਹਨ? ਸਿੱਖ ਕਹਿਣ ਲੱਗਾ ਇਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਨ। ਇਸ ਬ੍ਰਾਹਮਣ ਨੇ ਆਪਣੀਆਂ ਨਾਸਾਂ ਵੱਟ ਕੇ ਨਫ਼ਰਤ ਕਰਕੇ ਕਿਹਾ, ਕਹਿਣ ਲੱਗਾ ਬੜਾ ਲੰਬਾ ਨਾਮ ਰਖਵਾਇਆ ਨੇ, ਨਾਮ ਰਖਵਾ ਲੈਣਾ ਲੰਬਾ ਕੋਈ ਔਖਾ ਨਹੀਂ, ਪਰ ਦੁਆਪਰ ਯੁੱਗ ਵਿਚ ਕ੍ਰਿਸ਼ਨ ਜੀ ਹੋਏ ਨੇ, ਉਨ੍ਹਾਂ ਦਾ ਸਿਰਫ ਕ੍ਰਿਸ਼ਨ ਨਾਮ ਸੀ, ਉਨ੍ਹਾਂ ਦੀ ਉਚਾਰਨ ਕੀਤੀ ਹੋਈ ਗੀਤਾ ਦੇ ਭਾਵੇਂ ਅਰਥ ਵੀ ਨਾ ਆਉਂਦੇ ਹੋਣ, ਤੇ ਨਾਮ ਰਖਵਾ ਲਿਆ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸਿੱਖ ਕਹਿਣ ਲੱਗਾ ਪੰਡਿਤ ਜੀ, ਜੇ ਹੁਕਮ ਹੋਵੇ ਤਾਂ ਮੈਂ ਆਪਣੇ ਪਾਤਸ਼ਾਹ ਜੀ ਤੋਂ ਪੁੱਛ ਕੇ ਆਵਾਂ ਭਈ ਤੁਸੀਂ ਗੀਤਾ ਦੇ ਅਰਥ ਕਰ ਲੈਂਦੇ ਹੋ। ਪੁੱਛਿਆ ਤੁਹਾਡੇ ਗੁਰੂ ਦੀ ਉਮਰ ਕਿੰਨੀ ਕੁ ਹੈ? ਕਹਿੰਦੇ 7.5 ਸਾਲ ਦੀ। ਤੇ ਬ੍ਰਾਹਮਣ ਨੇ ਕੁਝ ਮੁਸਕਰਾ ਕੇ ਮਖੌਲ ਉਡਾਇਆ ਭਈ ਉਮਰ 7.5 ਸਾਲ ਤੇ ਗੁਰੂ ਤੇ ਆਖੇ ਗੀਤਾ ਦੇ ਅਰਥ ਕਰ ਲੈਣਗੇ, ਤੇ ਕਹਿਣ ਲੱਗਾ ਜਾ ਪੁੱਛਿਆ। ਸਿੱਖ ਗਿਆ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿਚ, ਬੇਨਤੀ ਕੀਤੀ ਪਾਤਸ਼ਾਹ ਜੀ ਪੰਡਿਤ ਹੈ ਬੜਾ ਵਿਦਵਾਨ, ਉਸ ਨੇ ਇਹ ਗੱਲ ਕਹੀ ਹੈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ, ਜਾਓ ਪੰਡਿਤ ਨੂੰ ਬੁਲਾ ਲਿਆਓ। ਪੰਡਿਤ ਆ ਗਿਆ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ, ਨਮਸਕਾਰ ਨਹੀਂ ਕੀਤੀ, ਮੱਥਾ ਨਹੀਂ ਟੇਕਿਆ। ਹੰਕਾਰ ਹੈ ਮਨ ਵਿਚ ਕਿ ਮੈਂ ਕਾਂਸ਼ੀ ਪੜਿਆ ਮਹਾਨ ਵਿਦਵਾਨ ਪੰਡਿਤ ਹਾਂ। ਇਹ ਤਾਂ ਇਕ ਸਾਢੇ ਕੁ ਸੱਤ ਸਾਲ ਦਾ ਬੱਚਾ ਹੈ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਪੰਡਿਤ ਜੀ ਕੀ ਮਨ ਵਿਚ ਸ਼ੰਕਾ ਕਰ ਬੈਠੇ ਹੋ? ਤੁਸੀਂ ਗੀਤਾ ਦੇ ਅਰਥ ਸੁਣਨਾ ਚਾਹੁੰਦੇ ਹੋ? ਜੇ ਤੁਹਾਨੂੰ ਗੀਤਾ ਦੇ ਅਰਥ ਸੁਣਾ ਦਿੱਤੇ, ਤੁਹਾਡਾ ਸ਼ੰਕਾ ਤੁਹਾਡਾ ਭਰਮ ਫਿਰ ਵੀ ਨਹੀਂ ਜਾਣਾ। ਤੁਹਾਡੇ ਮਨ ਵਿਚ ਹੋਵੇਗਾ, ਸ਼ਾਇਦ ਕਿਸੇ ਭਾਗਵਾਨ ਘਰ ਦੇ ਹੋਣਗੇ, ਘਰ ਵਿਚ ਪੰਡਿਤ ਰੱਖ ਕੇ ਵਿਦਿਆ ਪੜ ਲਈ ਹੋਵੇਗੀ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਹੈ, ਤੁਸੀਂ ਇਸ ਨੂੰ ਜਾਣ ਨਹੀਂ ਸਕੇ। ਜਾਓ ਕੋਈ ਐਸਾ ਬੰਦਾ ਲਿਆਓ ਜਿਹੜਾ ਗੂੰਗਾ ਤੇ ਬੋਲਾ ਹੋਵੇ। ਇਹ ਗੁਰੂ ਨਾਨਕ ਘਰ ਦੀ ਗੱਦੀ ਵੱਲੋਂ ਬਖਸ਼ਿਸ਼ ਕਰਕੇ ਉਹਦੇ ਪਾਸੋਂ ਗੀਤਾ ਦੇ ਅਰਥ ਕਰਵਾ ਦਈਏ। ਜਦੋਂ ਇਹ ਬਚਨ ਹੋਇਆ, ਇਹ ਪੰਡਿਤ ਨਗਰ ਨੂੰ ਗਿਆ ਜੋ ਪੰਜੋਖਰਾ ਨਗਰ ਸੀ, ਇਸੇ ਦੇ ਵਿਚ ਹੀ ਦੇਖ ਰਿਹਾ ਮੈਂ ਕੋਈ ਮੂਰਖ ਜਿਹਾ ਬੰਦਾ ਖੜਾ। ਇਹ ਕਿਵੇਂ ਹੋ ਸਕਦਾ ਹੈ ਕਿ ਮੂਰਖ ਆਦਮੀ ਦੇ ਪਾਸੋਂ ਇਹ ਅਰਥ ਕਰਵਾ ਦੇਣਗੇ? ਇਹ ਨਹੀਂ ਕਦੇ ਹੋ ਸਕਦਾ। ਸਾਧ ਸੰਗਤ ਜੀ, ਇਕ ਖੂਹ ਤੋਂ ਪਾਣੀ ਭਰ ਰਿਹਾ ਸੀ ਜੋ ਗੂੰਗਾ ਤੇ ਬੋਲਾ ਬੰਦਾ, ਛੱਜੂ ਉਸਦਾ ਨਾਮ ਹੈ ਤੇ ਝੂਰ ਬਰਾਦਰੀ ਹੈ। ਜਦੋਂ ਇਸ ਪੰਡਿਤ ਨੇ ਇਸ ਛੱਜੂ ਝੂਰ ਨੂੰ ਬੁਲਾਇਆ, ਹੁਣ ਉਹ ਗੂੰਗਾ ਤੇ ਬੋਲਾ ਨਾ ਉਹ ਸਮਝੇ, ਇਸ਼ਾਰੇ ਕਰਦਾ। ਕਿਸੇ ਨੇ ਦੱਸਿਆ, ਪੰਡਿਤ ਜੀ ਇਹ ਗੂੰਗਾ ਹੈ ਬੋਲਾ ਹੈ, ਇਸ਼ਾਰੇ ਨਾਲ ਗੱਲ ਸਮਝ ਸਕਦਾ। ਕਹਿਣ ਲੱਗਾ, ਇਹ ਠੀਕ ਹੈ, ਇਸ਼ਾਰੇ ਦੇ ਨਾਲ ਇਸ ਨੂੰ ਨਾਲ ਲੈ ਆਇਆ ਭਈ ਮੈਨੂੰ ਕੰਮ ਆ ਮੇਰੇ ਨਾਲ, ਮੈਂ ਤੈਨੂੰ ਪੈਸੇ ਦੇਵਾਂਗਾ। ਉਹ ਗਰੀਬ ਮਜ਼ਦੂਰੀ ਵਾਸਤੇ ਇਸ ਪੰਡਿਤ ਦੇ ਨਾਲ ਚੱਲ ਪਿਆ। ਇਹ ਬ੍ਰਾਹਮਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿਚ ਲਿਆਇਆ ਤੇ ਕਹਿਣ ਲੱਗਾ, ਲਓ ਪਾਤਸ਼ਾਹ ਜੀ ਇਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਦਿਓ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਸਾਢੇ ਸੱਤ ਸਾਲ ਦੀ ਉਮਰ ਹੈ ਜਦੋਂ ਇਸ ਛੱਜੂ ਬੋਲੇ ਤੇ ਗੂੰਗੇ ਦੀਆਂ ਦੇ ਮਸਤਕ ਵੱਲੋਂ ਦੇਖਿਆ, ਸਤਿਗੁਰੂ ਸਾਹਿਬ ਜੀ ਨੇ ਆਪਣੇ ਨੇਤਰ ਭਰ ਕੇ ਕਿਰਪਾ ਰੂਪੀ ਨਿਗਾਹ ਨਾਲ ਤੱਕਿਆ, ਕਿਰਪਾ ਦ੍ਰਿਸ਼ਟੀ ਨਾਲ ਤੱਕਿਆ। ਗੁਰਬਾਣੀ ਦੇ ਬਚਨ ਨੇ, ਕਿਰਪਾ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਜਦੋਂ ਪਰਮਾਤਮਾ ਗੁਰੂ ਕਿਰਪਾ ਰੂਪੀ ਨਿਗਾਹ ਨਾਲ ਦੇਖਦਾ ਤਾਂ ਸਭ ਦੁੱਖਾਂ ਨੂੰ ਨਿਵਿਰਤ ਕਰ ਦਿੰਦਾ ਹੈ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਹੱਥ ਵਿਚ ਇਕ ਫੁੱਲਾਂ ਵਾਲੀ ਛਟੀ ਸੀ। ਸਤਿਗੁਰੂ ਸਾਹਿਬ ਜੀ ਨੇ ਉਹ ਛਟੀ ਜਦੋਂ ਇਸ ਦੇ ਸਿਰ ਵਿਚ ਰੱਖੀ ਤਾਂ ਇਸ ਨੂੰ ਬ੍ਰਹਮ ਗਿਆਨ ਹੋ ਗਿਆ। ਇਕ ਇਤਿਹਾਸ ਲਿਖਦਾ, ਸਤਿਗੁਰੂ ਪਾਤਸ਼ਾਹ ਨੇ ਕਿਰਪਾ ਰੂਪੀ ਨਿਗਾਹ ਦੇ ਨਾਲ ਤੱਕਿਆ, ਰਹੋ ਵਿਚਾਰ ਜੇ ਛਟੀ ਰੱਖੀ ਹੈ ਤਾਂ ਵੀ ਬਖਸ਼ਿਸ਼ ਤਾਂ ਕਿਰਪਾ ਨਾਲ ਨਿਗਾਹ ਨਾਲ ਹੋਣੀ ਹੈ, ਕਰਨੀ ਹੈ, ਸਤਿਗੁਰੂ ਜੀ ਨੇ ਕੀਤੀ ਹੈ। ਜਦੋਂ ਮੇਰੇ ਪਾਤਸ਼ਾਹ ਨੇ ਇਹ ਕਿਰਪਾ ਭਰੀ ਨਿਗਾਹ ਨਾਲ ਤੱਕਿਆ ਤਾਂ ਉਹ ਛੱਜੂ ਝੂਰ ਬੋਲ ਪਿਆ ਤੇ ਕੀ ਬੋਲਿਆ? ਕਹਿਣ ਲੱਗਾ, ਪਾਤਸ਼ਾਹ ਜੀ ਹੁਕਮ ਇਤਿਹਾਸ ਪੜ ਕੇ ਦੇਖੋ, ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ, ਆ ਜਿਹੜਾ ਤੇਰੇ ਸਾਹਮਣੇ ਬ੍ਰਾਹਮਣ ਹੈ ਇਹਦੇ ਨਾਲ ਬਹਿਸ ਕਰ, ਵਿਚਾਰ ਕਰ, ਇਹਨੂੰ ਪੁੱਛ ਕੀ ਸੁਣਨਾ ਚਾਹੁੰਦਾ, ਤੇਰੇ ਪਾਸੋਂ ਜੋ ਸੁਣਨਾ ਚਾਹੁੰਦਾ ਇਸ ਨੂੰ ਸੁਣਾ। ਸਤਿਗੁਰੂ ਦੀ ਕਿਰਪਾ ਨਾਲ ਇਹਦਾ ਬੋਲਾਪਣ ਵੀ ਹਟ ਗਿਆ, ਸੁਣਨ ਲੱਗ ਪਿਆ, ਤੇ ਗੂੰਗਾਪਣ ਵੀ ਹਟ ਗਿਆ, ਬੋਲਣ ਲੱਗ ਪਿਆ। ਜੇ ਕੋਈ ਆਦਮੀ ਕਹੇ ਇਹ ਨਹੀਂ ਹੋ ਸਕਦਾ, ਕਿਉਂਕਿ ਕਈ ਐਸੇ ਸੰਸਾਰ ਵਿਚ ਦੁਨੀਆਂ ਚ ਪ੍ਰਚਾਰ ਕਰ ਰਹੇ ਨੇ ਕੁਝ ਗੌਰਮੈਂਟ ਦੇ ਪਿੱਠੂ, ਸਿੱਖਾਂ ਦੇ ਇਤਿਹਾਸ ਨੂੰ ਗੁਰਬਾਣੀ ਨੂੰ ਧੁੰਦਲਾ ਕਰਨ ਵਾਸਤੇ। ਉਹ ਕਹਿੰਦੇ ਆ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਨਹੀਂ ਸੀ ਗਿਆ,
ਚੀਰ ਆਇਆ ਸੀ ਤੇ ਬਾਬਾ ਜੀ ਇੱਕ ਹੱਥ ਨਾਲ ਸੀਸ ਨੂੰ ਡਾਹ ਦੇ ਕੇ ਤੇ ਉਹ ਤਲਵਾਰ ਨਾਲ ਜੰਗ ਕਰਦੇ ਗਏ ਤੇ ਕਈ ਕਹਿੰਦੇ ਉਥੋਂ ਅਖੇ ਨਾ ਬਾਬਾ ਜੀ ਨੇ ਜ਼ੋਰ ਨਾਲ ਸੁੱਟ ਦਿੱਤਾ ਸੀ ਤੇ ਉਹ ਪਰਿਕਰਮਾ ਵਿਚ ਆ ਗਿਆ ਸੀ। ਜੇ ਉਨ੍ਹਾਂ ਨੂੰ ਪੁੱਛੀਏ ਵੀ ਇਹ ਵੀ ਤਾਂ ਸ਼ਕਤੀ ਹੈ, ਕਹਿੰਦੇ ਨਹੀਂ ਅਖੇ ਨਾ ਜਦੋਂ ਤਾਜ਼ਾ ਤਾਜ਼ਾ ਸੀਸ ਕੱਟਿਆ ਹੋਵੇ ਉਹ ਜੋ ਸਰੀਰ ਵਿਚ ਕਾਫੀ ਤਾਕਤ ਹੁੰਦੀ ਹੈ, ਇਹ ਬਾਬਾ ਜੀ ਨੇ ਜ਼ੋਰ ਨਾਲ ਸੁੱਟ ਦਿੱਤਾ ਸੀ। ਐਸੇ ਜਿਹੜੇ ਲੋਕ ਨੇ ਉਹ ਲੜ ਉਹ ਇਹ ਵੀ ਕਹਿ ਸਕਦੇ ਨੇ ਭਈ ਕਦੇ ਇਹ ਨਹੀਂ ਹੋ ਸਕਦਾ ਭਈ ਗੂੰਗੇ ਤੇ ਬੋਲੇ ਵੱਲੋਂ ਤੱਕਿਆ ਹੀ ਹੋਵੇ ਤੇ ਗੂੰਗਾ ਬੋਲਾਪਨ ਖਤਮ ਹੋ ਜਾਵੇ, ਤੇ ਉਹ ਇਹ ਵੀ ਨਹੀਂ ਮੰਨਣਗੇ ਸਾਢੇ ਪੰਜ ਸਾਲ ਦੀ ਅਵਸਥਾ ਵਿਚ ਗੁਰੂ ਵੀ ਹੋ ਸਕਦਾ। ਪਰ ਐਸੇ ਲੋਕ ਇਕ ਡਰਾਮਾ ਕਰਦੇ ਨੇ, ਅਸੀਂ ਗੁਰਬਾਣੀ ਨੂੰ ਮੰਨਦੇ ਹਾਂ ਗੁਰਬਾਣੀ ਨੂੰ ਮੰਨਦੇ ਹਾਂ। ਜੇ ਗੁਰਬਾਣੀ ਨੂੰ ਮੰਨਦੇ ਹੋ ਤੇ ਪੜ੍ਹੋ ਗੁਰੂ ਕੀ ਬਾਣੀ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤਿਰ ਪਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਾਰੇ ਨਿਰਮਲ ਭਏ ਚੀਤਾ। ਪਿੰਗਲ ਪਰਬਤ ਪਾਰ ਪਰੇ, ਮੇਰੇ ਪਾਤਸ਼ਾਹ ਜੀ ਗੁਰਬਾਣੀ ਜਿਹੜੀ ਉਹਦੇ ਅਰਥ ਕੀ ਕਰੋਗੇ? ਗੁਰਬਾਣੀ ਕਹਿੰਦੀ ਹੈ ਇੱਕ ਪਿੰਗਲਾ ਤੇ ਲੂਲਾ ਬੰਦਾ ਉਹਨੂੰ ਰੱਬ ਪਹਾੜ ਤੇ ਚੜਾ ਸਕਦਾ ਜੇ ਚਾਹੇ ਤਾਂ। ਖਲ ਚਤੁਰਬ ਕੀਤਾ, ਇੱਕ ਮੂਰਖ ਬੰਦਾ ਜਿਹੜਾ ਉਹ ਚਾਰ ਵੇਦਾਂ ਦਾ ਵਕਤਾ ਹੋ ਸਕਦਾ, ਤੇ ਜੇ ਰੱਬ ਚਾਹੇ ਤੇ ਜਿਹਨੂੰ ਜਬਾਨੀ ਚਾਰ ਵੇਦ ਕੰਠ ਨੇ ਰਾਵਣ ਨੂੰ ਉਹਨੂੰ ਮੂਰਖ ਬਣਾ ਸਕਦਾ, ਮੂਰਖਾਂ ਵਾਲਾ ਕੰਮ ਕਰਵਾ ਸਕਦਾ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ ਅੰਦਲੇ ਤਿਰ ਭਵਨ ਸੂਝਿਆ, ਅੰਨੇ ਬੰਦੇ ਨੂੰ ਜੇ ਗੁਰੂ ਚਾਹੇ ਤੇ ਤਿੰਨਾਂ ਲੋਕਾਂ ਦੀ ਸੋਝੀ ਦੇ ਸਕਦਾ, ਵੇਖ ਸਕਦਾ ਹੈ। ਗੁਰ ਭੇਟ ਪੁਨੀਤਾ, ਫਿਰ ਮੈਲ ਖੋਈ ਕੋਟ ਅਗ ਹਰੇ, ਇਹ ਮਨ ਦੀ ਮੈਲ ਨੂੰ ਇਕਦਮ ਸਤਿਗੁਰੂ ਜੀ ਲਾ ਕੇ ਕਰੋੜਾਂ ਪਾਪ ਖਤਮ ਕਰਕੇ ਨਿਰਮਲ ਭਏ ਚੀਤਾ, ਉਹਦਾ ਚਿੱਤ ਉਹਦੀ ਬੁੱਧੀ ਉਹਦਾ ਮਨ ਨਿਰਮਲ ਉੱਜਲ ਕਰ ਸਕਦੇ ਨੇ, ਗੁਰੂ ਵਿਚ ਸਮਰੱਥਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਮਰੱਥਾ ਜਨਮਾਂ ਜਨਮਾਤਰਾਂ ਦੇ ਪਾਪਾਂ ਤੇ ਮੈਲ ਕਰਕੇ ਜੋ ਗੂੰਗਾ ਤੇ ਬੋਲਾ ਸੀ ਕਰਮਾਂ ਦਾ ਦੁੱਖਾਂ ਦਾ ਮਾਰਿਆ ਹੋਇਆ ਉਹਨੂੰ ਸੁਣਨ ਲੱਗ ਪਿਆ, ਉਹ ਬੋਲਣ ਲੱਗ ਪਿਆ ਤੇ ਕੀ ਬੋਲਿਆ? ਉਸ ਬਾਹਮਣ ਵੱਲ ਚਿਹਰਾ ਕਰਕੇ ਉਹ ਛੱਜੂ ਝੂਰ ਕਹਿਣ ਲੱਗਾ, ਇਤਿਹਾਸ ਪੜ੍ਹ ਕੇ ਦੇਖੋ, ਕਹਿੰਦਾ ਪੰਡਿਤ ਜੀ ਕਸ਼ਮਨ ਸ਼ਾਸਤਰ ਪਰਵਿਰਤ ਤੇ, ਸੁਰਤੀਆਂ ਬੋਲਣ ਲੱਗ ਪਿਆ, ਕਸ਼ਮਨ ਸ਼ਾਸਤਰ ਪਰਵਿਰਤ ਤੇ ਤੁਸੀਂ ਕਿਹੜੀ ਸੁਰਤੀ ਦੁਆਰਾ ਮੇਰੇ ਵਿਚ ਪ੍ਰਵੇਸ਼ ਹੋਣਾ ਚਾਹੁੰਦੇ ਹੋ? ਉਸ ਬਾਹਮਣ ਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ, ਕਹਿਣ ਲੱਗਾ ਹੈਂ, ਗੂੰਗਾ ਤੇ ਬੋਲਾ ਬੰਦਾ ਇਹ ਸੁਰਤੀਆਂ ਉਚਾਰਨ ਲੱਗ ਪਿਆ? ਮੇਰੇ ਤੇ ਮਨ ਵਿਚ ਸ਼ੰਕਾ ਸੀ ਇਹ ਖੁਦ ਨਹੀਂ ਬੋਲ ਸਕਦੇ ਅਰਥ ਕਰ ਸਕਦੇ, ਇਹ ਕਹਿੰਦਾ ਤੁਸੀਂ ਸੁਰਤੀ ਦੱਸੋ ਕਿਸ ਦਾ ਅਰਥ ਮੈਨੂੰ ਪੁੱਛਣਾ ਚਾਹੁੰਦੇ ਹੋ? ਇਤਿਹਾਸ ਕਹਿੰਦਾ ਫਿਰ ਪੰਡਿਤ ਗੀਤਾ ਦਾ ਪਾਠ ਕਰਨ ਲੱਗ ਪਿਆ ਤੇ ਕਹਿਣ ਲੱਗਾ ਲਓ ਤੁਸੀਂ ਅਰਥ ਕਰੀ ਚਲੋ ਮੈਂ ਪਾਠ ਕਰਦਾ। ਪਾਠ ਕਰ ਰਿਹਾ ਪੰਡਿਤ, ਪਾਠ ਕਰਦਾ ਛੱਜੂ ਝੂਰ ਅਰਥ ਕਰ ਰਿਹਾ ਹੈ। ਅਰਥ ਕਰਦਿਆਂ 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 ਉਹ ਛੱਜੂ ਝੂਰ ਆਪਣੀਆਂ ਅੱਖਾਂ ਮੀਟ ਕੇ ਅਰਥ ਕਰੀ ਜਾਂਦਾ ਤੇ ਬਾਹਮਣ ਪਾਠ ਕਰਦਾ ਕਰਦਾ ਥਿੜਕਣ ਲੱਗ ਪਿਆ। ਜਦੋਂ ਥਿੜਕਣ ਲੱਗ ਪਿਆ ਤੇ ਅੱਗੋਂ ਪਾਠ ਨਾ ਆਵੇ ਤੇ ਫਿਰ ਛੱਜੂ ਝੂਰ ਆਪੇ ਹੀ ਪਾਠ ਕਰੀ ਜਾਏ ਤੇ ਆਪੇ ਹੀ ਅਰਥ ਕਰੀ ਜਾਏ। ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿ ਤੇ ਕਹਿਣਾ ਪਵੇਗਾ ਅਜਬ ਕੰਮ ਕਰਤੇ ਹਰ ਕੇਰੇ, ਇਹੋ ਮਨ ਭੁੱਲਾ ਜਾਂਦਾ ਫੇਰੇ। ਇਹ ਅਸਚਰਜ ਕੌਤਕ ਗੁਰੂ ਦੇ ਵੇਖ ਕੇ ਸੁਣ ਕੇ ਨਕੰਮਿਆ ਤੂੰ ਕਿਧਰ ਨੂੰ ਤੁਰਿਆ ਜਾਂਦਾ, ਤੂੰ ਭੁੱਲਿਆ ਫਿਰਦਾ। ਜੇ ਇਨ੍ਹਾਂ ਕੌਤਕਾਂ ਨੂੰ ਸੁਣੇ ਤੂੰ ਨਾ ਫਿਰੇ ਮੜੀਆਂ ਮਸਾਣਾ, ਦੀਵਿਆਂ ਦਿਉਤਿਆਂ ਦੇ ਧਾਗੇ ਤਵੀਤ ਨਗਾਹਾਂ ਪੀਰਾਂ ਤੇ ਗੁੱਗਿਆਂ ਦੇ ਮਗਰ ਕਿਉਂ ਤੁਰੀ ਫਿਰੇ? ਇਸੇ ਕਰਕੇ ਫਿਰਦੀ ਹੈ ਮਨ ਭੁੱਲਿਆ ਭਟਕਿਆ ਹੋਇਆ। ਇਹ ਜਿਹੜਾ ਮਨ ਹੈ ਇਹ ਗੁਰੂ ਦੇ ਕੌਤਕ ਸੁਣਾ ਇਸ ਮਨ ਨੂੰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ, ਨਾਵਾਂ ਰੱਬ ਨਾਵੇਂ ਗੁਰੂ ਨਾਨਕ, ਇੱਕ ਨਹੀਂ ਬੇਅੰਤ ਕੌਤਕ ਪਰ ਸੈਂਪਲ ਮਾਤਰ ਆਪ ਨੁਰੰਗੇ ਦੀ ਜੇਲ੍ਹ ਵਿਚ ਦਿੱਲੀ ਕੈਦ ਵਿਚ ਹਨ, ਪਿੰਜਰੇ ਦੇ ਅੰਦਰ ਬੰਦ ਕੀਤੇ ਹੋਏ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿਚ ਗੁਰੂ ਘਰ ਦੀ ਸ਼ਰਧਾਲੂ ਨਾਮ ਤੇ ਬਾਣੀ ਨਾਲ ਮਿਲੀ ਹੋਈ ਇਕ ਬਜੁਰਗ ਮਾਤਾ, ਜਿਸ ਦੇ ਦਿਲ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿਲੀ ਪਿਆਰ ਵੀ ਹੈ ਤੇ ਮਨ ਨੂੰ ਦੁੱਖ ਵੀ ਹੈ ਕਿ ਸਾਡੇ ਰੱਬ ਨੂੰ ਅੱਜ ਦੁਸ਼ਟਾਂ ਵੱਲੋਂ ਪਿੰਜਰੇ ਵਿਚ ਪਾਇਆ ਹੋਇਆ। ਭਾਵਨ ਹੈ ਸਤਿਗੁਰੂ ਪਾਤਸ਼ਾਹ ਜੀ ਤੇ ਅੰਮ੍ਰਿਤ ਵੇਲੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨ ਵਾਲੀ ਮਾਤਾ, ਅੱਜ ਤੜਕੇ ਮਨ ਵਿਚ ਆਇਆ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮੈਂ ਸੁਣਿਆ ਤੁਹਾਨੂੰ ਕੋਈ ਜੇਲ੍ਹ ਵਿਚ ਨਹੀਂ ਦੇ ਸਕਦਾ, ਮੈਂ ਸੁਣਿਆ ਤੁਸੀਂ ਸਰਬ ਕਲਾ ਸਮਰੱਥ ਹੋ, ਮੈਂ ਤੁਹਾਡੀ ਬਾਣੀ ਸੁਣ ਤੇ ਪੜ੍ਹ ਚੁੱਕੀ ਆ, ਤੁਸੀਂ ਚਾਹੋ ਤਾਂ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਿਰਾਵੈ। ਤੁਸੀਂ ਇਹ ਕੁਝ ਕਰ ਸਕਦੇ ਹੋ ਜੇ ਤੁਹਾਨੂੰ ਭਾਵੇ, ਤੇ ਪੰਜਵੇਂ ਸਰੂਪ ਵਿਚ ਤੁਹਾਡੇ ਹੀ ਬੋਲ ਨੇ, ਤਿਰਣ ਤਾਂ ਮੇਰੰ ਸਹਿਕੰ ਤਾਂ ਹਰੀਅੰ ਬੂਡੰ ਤਾਂ ਤਰੀਅੰ ਊਣੰ ਤਾਂ ਪਰੀਅੰ। ਪਾਤਸ਼ਾਹ ਮੈਂ ਤਾਂ ਇਹ ਵੀ ਸੁਣ ਚੁੱਕੀ ਆ ਵੀ ਤੁਸੀਂ ਜੇਲ੍ਹ ਦੇ ਵਿਚੋਂ ਕੁਝ ਸਿੱਖਾਂ ਨੂੰ ਬਾਹਰ ਕੱਢ ਦਿੱਤਾ ਤੇ ਕੁੱਟ ਖਾ ਰਹੇ ਨੇ ਦਰੋਗੇ ਤੇ ਛਪਾਈ, ਤੁਹਾਡੇ ਤੇ ਕੋਈ ਐਕਸ਼ਨ ਨਹੀਂ ਹੈ। ਉਹ ਸਾਖੀ ਐਵੇਂ ਹੋਈ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸ਼ਹਾਦਤ ਦਾ ਟਾਈਮ ਨੇੜੇ ਆਇਆ, ਜਿਹੜੇ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਰਾਮ ਜੀ, ਭਾਈ ਦਿਆਲਾ ਜੀ ਆਦਿਕ ਸਿੱਖ ਜੇਲ੍ਹ ਵਿਚ ਨਾਲ ਗਏ ਸਨਬੰਧ ਸਨ, ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਸਿੱਖੋ ਅਸੀਂ ਹੁਣ ਸ਼ਹਾਦਤ ਦੇ ਦੇਣੀ ਹੈ, ਤੁਹਾਡੇ ਵਿਚੋਂ ਜੇ ਕਿਸੇ ਨੂੰ ਬੱਚੇ ਯਾਦ ਆਉਂਦੇ ਨੇ ਤੇ ਤੁਸੀਂ ਘਰ ਜਾ ਸਕਦੇ ਹੋ, ਇੱਥੇ ਉਹ ਰਹੋ ਜਿਸ ਨੇ ਸ਼ਹਾਦਤ ਦੇ ਦੇਣੀ ਹੈ। ਕੁਝ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੀ ਸਾਡੇ ਹੱਥਾਂ ਨੂੰ ਹੱਥ ਕੜੀਆਂ, ਭੈਣ ਜੀ ਮੇਰੇ ਕਾਕੇ ਨੂੰ ਜਰਾ ਬਾਹਰ ਲੈ ਜਾਓ, ਮੇਰੀ ਭੈਣ ਬਾਹਰ ਲੈ ਜਾਓ, ਦੂਜਿਆਂ ਦਾ ਵੀ ਮਨ ਉਖੜਦਾ, ਬਚਨ ਮੰਨ ਲਿਆ ਕਰੋ। ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਸੁਸਾਧ ਸਿੰਘ ਜੀ, ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਸਿੱਖਾਂ ਨੂੰ ਕਹਿਣ ਲੱਗੇ ਜਿਹੜੇ ਜਾ ਸਕਦੇ ਹੋ, ਜਿਹਨੇ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ। ਸਤਿਗੁਰੂ ਸਾਹਿਬ ਜੀ ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ ਤੇ ਤਾਲੇ ਲੱਗੇ ਨੇ, ਸਿਪਾਹੀ ਸਾਹਮਣੇ ਖੜੇ ਨੇ, ਅਸੀਂ ਕਿਵੇਂ ਜਾ ਸਕਦੇ ਹਾਂ? ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਬਚਨ ਸਾਡੇ ਨਾਲ ਕਰੋ, ਜਿਹੜੇ ਜਾਣਾ ਚਾਹੁੰਦੇ ਹੋ ਦੱਸੋ ਭੇਜੀਏ। ਕੁਝ ਸਿੱਖਾਂ ਦੇ ਮਨ ਵਿਚ ਇਹ ਵੀ ਆ ਗਿਆ ਵੀ ਕਲਾ ਦੇਖੋ ਭੇਜ ਦਿਓ ਸਤਿਗੁਰੂ ਪਾਤਸ਼ਾਹ। ਕੁਝ ਕੁ ਸਿੱਖ ਗਏ ਸੀ ਸ਼ਰਧਾਵਾਨ ਹੀ, ਕੁਝ ਸਤਿਗੁਰੂ ਜੀ ਦੇ ਪਾਸ ਰਹੇ, ਕੁਝ ਕਹਿਣ ਲੱਗੇ ਚੰਗਾ ਪਾਤਸ਼ਾਹ ਜੀ ਤੁਹਾਡਾ ਹੁਕਮ ਹੈ ਤੇ ਅਸੀਂ ਜਾਂਦੇ ਹਾਂ ਤੁਹਾਡੇ ਹੁਕਮ ਅਨੁਸਾਰ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਮੀਟੋ ਨੇਤਰ ਸਾਰੇ ਪੜੋ ਪੰਕਤੀ, ਕਾਟੀ ਬੇਰੀ ਪਗ ਹੈ ਤੇ ਗੁਰਕੀਨੀ ਬੰਦ ਖਲਾਸ। ਇਹ ਪੰਕਤੀ ਪੜੀ ਹੈ, ਹੱਥਾਂ ਦੀਆਂ ਹੱਥ ਕੜੀਆਂ ਟੁੱਟ ਗਈਆਂ, ਪੈਰਾਂ ਦੀਆਂ ਬੇੜੀਆਂ ਟੁੱਟ ਗਈਆਂ, ਤਾਲੇ ਖੁੱਲ ਗਏ, ਦਰਵਾਜੇ ਖੁੱਲ ਗਏ। ਸਿੱਖ ਹੈਰਾਨ,
ਸਤਿਗੁਰੂ ਦੀ ਬਖਸ਼ਿਸ਼।
ਕਹਿਣ ਲੱਗੇ ਸਾਹਿਬ ਜੀ ਸਾਹਮਣੇ ਪੁਲਿਸ ਵਾਲੇ ਦੇਖ ਰਹੇ ਨੇ, ਮੇਰੇ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਇਹ ਬੇੜੀਆਂ ਤੇ ਤਾਲੇ ਖੁੱਲ ਤੇ ਟੁੱਟ ਗਏ ਨੇ, ਇਸੇ ਤਰ੍ਹਾਂ ਇਹ ਵੀ ਅੰਨੇ ਹੋ ਜਾਣਗੇ। ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਦੇ ਕਰਦੇ ਤੁਰੋ ਜੇ, ਤੁਹਾਨੂੰ ਤਾਂ ਇਹ ਦਿਸਦੇ ਨੇ ਲੇਕਿਨ ਉਹਨਾਂ ਨੂੰ ਤੁਸੀਂ ਨਹੀਂ ਦਿਸੋਗੇ। ਸਿੱਖ ਬਾਹਰ ਚਲੇ ਗਏ, ਜਾਣ ਤੋਂ ਬਾਅਦ ਉਸੇ ਤਰ੍ਹਾਂ ਫੇਰ ਆਪਣੇ ਆਪ ਉਹ ਦਰਵਾਜੇ ਲੱਗ ਗਏ ਨੇ। ਜਦੋਂ ਗਿਣਤੀ ਕੀਤੀ ਗਈ, ਸਿੱਖ ਘਟੇ, ਉਹ ਦਰੋਗੇ ਤੇ ਪਹਿਰੇਦਾਰਾਂ ਨੂੰ ਫੜ ਫੜ ਕੇ ਕੁੱਟੀ ਜਾਣ ਭਈ ਤੁਸੀਂ ਪੈਸੇ ਲੈ ਕੇ ਕੱਢ ਦਿੱਤੇ। ਹੁਣ ਸਤਿਗੁਰੂ ਸਾਹਿਬ ਜੀ ਦੇ ਕੀ ਐਕਸ਼ਨ ਹੋਣਾ ਸੀ, ਉਹ ਤੇ ਖੁਦ ਪਿੰਜਰੇ ਵਿਚ ਬੰਦ ਨੇ ਅੰਦਰ। ਤੇ ਮਾਤਾ ਅੱਜ ਅੰਮ੍ਰਿਤ ਵੇਲੇ ਤੜਕੇ ਉੱਠ ਕੇ ਯਾਦ ਕਰ ਰਹੀ ਹੈ ਮੇਰੇ ਪਾਤਸ਼ਾਹ ਜੇ ਤੁਸੀਂ ਸਿੱਖਾਂ ਦੀਆਂ ਭਾਵਨਾ ਪੂਰੀਆਂ ਕਰ ਸਕਦੇ ਹੋ ਵੀ ਜਾਓ ਜਿਹਨੇ ਜਾਣਾ ਘਰ ਇੱਕ ਮੇਰੀ ਵੀ ਭਾਵਨਾ ਪੂਰੀ ਕਰ ਦਿਓ ਮੇਰੇ ਮਨ ਦੀ ਇਹ ਇੱਛਾ ਹੈ ਅੱਜ ਤੁਸੀਂ ਮੇਰੇ ਪਾਸ ਬੈਠ ਕੇ ਮੈਂ ਆਪਣੇ ਹੱਥਾਂ ਦੇ ਨਾਲ ਤੁਹਾਨੂੰ ਖੀਰ ਛਕਾਉਂਦੀ ਹੋਵਾਂ ਮੇਰੇ ਪਾਸੋਂ ਖੀਰ ਛੱਕ ਕੇ ਜਾਓ ਮਾਤਾ ਨਾਲ ਬੇਨਤੀ ਕਰ ਰਹੀ ਹੈ ਇਸ਼ਨਾਨ ਕਰ ਰਹੀ ਹੈ ਬਰਤਨ ਮਾਂਜੇ ਸਾਫ ਸਫਾਈ ਕੀਤੀ ਹੈ ਕੇਸੀ ਇਸ਼ਨਾਨ ਕੀਤਾ ਆਪਣੇ ਹੱਥੀਂ ਧੋ ਮਾਂਜ ਕੇ ਬਰਤਨ ਚੌਲ ਪਾਏ ਨੇ ਵਿੱਚ ਗਿਰੀਆਂ ਬਦਾਮ ਮੇਵੇ ਪਾਏ ਬੜੇ ਪਿਆਰ ਤੇ ਸ਼ਰਧਾ ਨਾਲ ਸਿਮਰਨ ਕਰਦਿਆਂ ਹੋਇਆਂ ਖੀਰ ਤਿਆਰ ਕੀਤੀ ਠੰਡੀ ਕੀਤੀ ਮਾਤਾ ਥਾਲੇ ਵਿੱਚ ਪਾ ਕੇ ਪੱਖਾ ਲੈ ਕੇ ਚੱਲ ਰਹੀ ਹੈ ਤੇ ਨੇਤਰਾਂ ਦੀਆਂ ਪਲਕਾਂ ਮੀਟ ਕੇ ਕਹਿ ਰਹੀ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇਹ ਦਾਤਾ ਜੀ ਤੁਹਾਡੀ ਗੁਰਬਾਣੀ ਕਹਿੰਦੀ ਹੈ ਤੁਸੀਂ ਸਾਰਿਆਂ ਦੀਆਂ ਇੱਛਾ ਪੂਰੀਆਂ ਕਰ ਦਿੰਦੇ ਹੋ ਤੁਸੀਂ ਸਭ ਦੀਆਂ ਭਾਵਨਾ ਪੂਰੀਆਂ ਕਰਨ ਵਾਲੇ ਹੋ ਤੁਹਾਡੀ ਗੁਰਬਾਣੀ ਦੇ ਬਚਨ ਨੇ ਜੋ ਮਨ ਚ ਇਤਿਹਾਸ ਰੱਖੈ ਹਰਿ ਉੱਪਰ ਤੇ ਸਭ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਜੀਏ ਵਰਤੈ ਜੋ ਦਿਲ ਚ ਵਰਤ ਰਿਹਾ ਤੁਸੀਂ ਜਾਣ ਰਹੇ ਹੋ ਇਹ ਖੀਰ ਅੱਜ ਤੁਸੀਂ ਛਕਣੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਦੂਸਰਾ ਰੂਪ ਧਾਰ ਕਰਕੇ ਉਸ ਮਾਤਾ ਦੇ ਪਾਸ ਘਰ ਦੇ ਅੰਦਰ ਆ ਵੜੇ ਨੇ ਜਾਂ ਦੇਖਿਆ ਉਸ ਮਾਤਾ ਨੇ ਉੱਠ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨੀ ਸੀਸ ਨਵਾਇਆ ਔਰ ਆਪਣੇ ਹੰਝੂਆਂ ਦੇ ਨਾਲ ਸਤਿਗੁਰੂ ਪਾਤਸ਼ਾਹ ਦੇ ਚਰਨ ਧੋ ਦਿੱਤੇ ਪਾਤਸ਼ਾਹ ਲੱਖ ਸ਼ੱਕ ਸ਼ੁਕਰ ਹੈ ਜਦੋਂ ਖੀਰ ਛੱਕ ਰਹੇ ਨੇ ਗੁਆਂਢੀ ਸੀ ਮੁਸਲਮਾਨਾਂ ਦਾ ਘਰ ਤੁਰਕਾਂ ਦਾ ਉਹਨਾਂ ਨੇ ਦੇਖ ਲਿਆ ਉਸੇ ਵੇਲੇ ਜਾ ਕੇ ਰਿਪੋਰਟ ਕੀਤੀ ਹੈ ਕਿ ਜਿਸ ਗੁਰੂ ਨੂੰ ਤੁਸੀਂ ਕੈਦ ਕੀਤਾ ਹੋਇਆ ਸਾਡੇ ਗੁਆਂਢੀ ਮਾਤਾ ਦੇ ਪਾਸ ਵਿਹੜੇ ਚ ਬੈਠ ਕੇ ਅੱਜ ਖੀਰ ਛੱਕ ਰਹੇ ਨੇ ਕਹੋ ਗੱਜ ਕੇ ਸਤਨਾਮ ਉਸੇ ਮੌਕੇ ਤੇ ਨਰੰਗੇ ਨੇ ਆਪਣੇ ਫੌਜੀ ਭੇਜੇ ਇੰਨੇ ਚਿਰ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਖੀਰ ਛੱਕ ਕੇ ਚੂੜਾ ਕਰਕੇ ਉਸ ਮਾਤਾ ਦੀ ਅਰਦਾਸ ਨੂੰ ਪੂਰਿਆਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਾਤਾ ਦੀ ਇੱਛਾ ਪੂਰੀ ਕਰਕੇ ਆਪਣਾ ਸਰੂਪ ਅਲੋਪ ਕਰ ਲਿਆ ਸਤਸੰਗ ਜੀ ਇੱਥੋਂ ਤੱਕ ਵੀ ਇਤਿਹਾਸ ਆਉਂਦਾ ਇੱਕ ਨਹੀਂ ਹੋਰ ਵੀ ਕਈਆਂ ਨੇ ਵੇਖੋ ਵੇਖੀ ਬੇਨਤੀ ਕੀਤੀ ਤੇ ਸਤਿਗੁਰੂ ਪਾਤਸ਼ਾਹ ਨੇ ਐਸੇ ਕੌਤਕ ਕੀਤੇ ਜਿਸ ਨੇ ਵੀ ਸ਼ਰਧਾ ਤੇ ਭਾਵਨਾ ਨਾਲ ਭੋਜਨ ਤਿਆਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਥੋਂ ਜਾ ਕੇ ਛਕਿਆ ਕਿਉਂਕਿ ਜਿਹੜਾ ਦਰੋਗਾ ਸੀ ਉਹਨੂੰ ਤਾੜਿਆ ਉਸ ਤੇ ਪਕਿਆਈ ਕੀਤੀ ਗਈ ਔਰ ਉਹਨੇ ਮਿੰਨਤਾਂ ਕੱਢੀਆਂ ਭਈ ਗੁਰੂ ਤੇਗ ਬਹਾਦਰ ਸਾਹਿਬ ਜੇਲ੍ਹ ਦੇ ਵਿੱਚ ਨੇ ਔਰ ਮੈਂ ਦੇਖਦਾ ਰਹਿੰਦਾ ਆਪਣੀ ਅੱਖਾਂ ਦੇ ਨਾਲ ਇਸ ਤਰ੍ਹਾਂ ਦੀਆਂ ਕਈ ਵਾਰੀ ਸ਼ਿਕਾਇਤਾਂ ਹੋਣ ਤੇ ਇੱਕ ਟਾਈਮ ਐਸਾ ਆਇਆ ਕਿਉਂਕਿ ਨਰੰਗਾ ਪਜਲ ਹੋ ਗਿਆ ਸੀ ਵੀ ਮੇਰੀ CID ਵੀ ਠੀਕ ਹੈ ਵੀ ਗੁਰੂ ਸਾਹਿਬ ਲੰਗਰ ਛਕਦੇ ਨੇ ਲੇਕਿਨ ਉਧਰ ਮੇਰੇ ਸਿਪਾਹੀ ਮੇਰਾ ਦਰੋਗਾ ਕਦੇ ਝੂਠ ਨਹੀਂ ਬੋਲ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਮੈਂ ਘਣ ਬੱਚਾ ਘਣ ਪੜਾ ਦਿਆਂਗਾ ਉਹ ਵੀ ਕਹਿੰਦਾ ਜੇਲ੍ਹ ਵਿੱਚ ਨੇ ਇਸ ਨੇ ਆਪਣੇ ਤੇ ਪੂਰੇ ਵਿਸ਼ਵਾਸ ਵਾਲੇ ਕੁਝ ਸਿਪਾਹੀ ਜੇਲ੍ਹ ਵਿੱਚ ਭੇਜੇ ਨੇ ਕੁਝ ਭੇਜੇ ਜਿੱਥੇ ਗੁਰੂ ਸਾਹਿਬ ਜੀ ਲੰਗਰ ਛਕ ਰਹੇ ਨੇ ਔਰ ਉਹਨਾਂ ਨੇ ਵੇਖ ਕੇ ਜਾ ਕੇ ਦੱਸਿਆ ਵੀ ਸਤਿਗੁਰੂ ਸਾਹਿਬ ਉਧਰ ਲੰਗਰ ਛਕਦਿਆਂ ਨੂੰ ਦੇਖ ਕੇ ਆਏ ਆ ਇਧਰ ਜੇਲ੍ਹ ਵਾਲਿਆਂ ਨੇ ਦੱਸਿਆ ਕਹਿਣ ਲੱਗੇ ਪਿੰਜਰੇ ਦੇ ਅੰਦਰ ਬੈਠੇ ਹੋਏ ਕਹੋ ਗੱਜ ਕੇ ਸਤਨਾਮ ਲੇਕਿਨ ਇਸ ਮੂਰਖ ਦੀ ਬੁੱਧੀ ਤੇ ਇੰਨਾ ਪਰਦਾ ਪੈ ਚੁੱਕਾ ਸੀ ਇਹਨੂੰ ਸਮਝ ਨਹੀਂ ਆਈ ਸਤਿਗੁਰੂ ਪਾਤਸ਼ਾਹ ਜੀ ਦੀ ਇਹਦੀ ਮੱਤ ਹੀ ਮਾਰ ਦਿੱਤੀ ਰੱਬ ਨੇ ਅਜਬ ਕੰਮ ਕਰਤੇ ਹਰ ਕੇ ਰੇ ਇਹ ਮਨ ਭੂਲਾ ਓਏ ਮਨਾ ਇਹੋ ਜਿਹੇ ਕੌਤਕਾਂ ਨੂੰ ਤੂੰ ਭੁੱਲ ਗਿਆ ਭੁੱਲ ਕੇ ਅੱਜ ਤੂੰ ਭੁੱਲਿਆ ਫਿਰਦਿਆ ਕਿੱਧਰ ਫਿਰ ਰਿਹਾ ਅਖੇ ਦਿੱਲੀ ਵਿੱਚ ਨਿਰੰਕਾਰ ਦੇ ਦਰਸ਼ਨ ਹੁੰਦੇ ਨੇ ਵਿਆਸਾ ਤੋਂ ਸਵਾਮੀ ਮਾਲਕ ਪਤੀ ਜੀ ਮਿਲ ਜਾਂਦੇ ਨੇ ਕਿੱਧਰ ਰੁੜ ਗਿਆ ਕਿੱਧਰ ਭਰ ਗਿਆ ਚਲੇ ਗਿਆ ਚੌਦਵਾਂ ਪੰਦਰਵੇਂ ਗੁਰੂ ਦੇ ਮਗਰ ਦੌੜਿਆ ਫਿਰਦਾ ਉਹ ਇਹੋ ਜਿਹਾ ਗੁਰੂ ਵੀ ਕੋਈ ਹੋਵੇਗਾ ਨਹੀਂ ਕੋਈ ਨਾ ਹੈ ਨਾ ਹੋਇਆ ਨਾ ਹੋਵੇਗਾ ਜੈਸਾ ਤੂੰ ਤੈਸਾ ਤੂੰ ਹੀ ਜੋ ਤੂੰ ਹੈ ਉਹ ਤੂੰ ਹੀ ਹੈ ਹੋਰ ਨਹੀਂ ਕੋਈ ਹੋ ਸਕਦਾ ਇਹ ਭੁੱਲੇ ਹੋਏ ਮਨ ਕਿਉਂ ਭਟਕਦਾ ਫਿਰਦਾ ਸੰਸਾਰ ਦੇ ਅੰਦਰ ਕਿਉਂ ਨਹੀਂ ਆਪਣੇ ਮਨ ਨੂੰ ਫੇਰੇ ਫੇਰ ਨਾ ਕਰਦਾ ਮੋੜਦਾ ਕਰਦਾ ਅਸੀਂ ਗੁਰੂ ਦੇ ਕੌਤਕਾਂ ਵੱਲ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਜਬ ਕੰਮ, ਇਹ ਅਸਚਰਜ ਕੌਤਕ ਮੇਰੇ ਪਾਤਸ਼ਾਹ ਜੀ ਦੇ, ਸਾਹਿਬ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਦੇ ਕੌਤਕ ਤਾਂ ਗੁਰੂ ਕੇ ਪਿਆਰਿਓ ਇਤਨੇ ਨੇ। ਚਿੱਤ ਕਰਦਾ ਹੈ ਵੀ ਸਤਿਗੁਰੂ ਪਾਤਸ਼ਾਹ ਦੇ ਕੌਤਕ ਹੀ ਸੁਣਾਈ ਜਾਵਾਂ। ਤੁਸੀਂ ਵੀ ਜ਼ਰੂਰ ਸੁਣ ਕੇ ਕਹੋਗੇ ਕੌਤਕ ਹੀ ਸੁਣੀ ਜਾਈਏ, ਇਹਨੇ ਕੌਤਕ ਕਿਹੜਾ ਸੁਣਾਵਾਂ, ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲਾ, ਇੱਕ ਤੋਂ ਇੱਕ ਆਨੰਦਮਈ। ਜੇ ਛੋਟੀ ਅਵਸਥਾ ਲੈ ਲਈਏ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਦੀ, ਇਤਿਹਾਸ ਪੜ੍ਹ ਕੇ ਦੇਖੋ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜੋ ਭਾਈ ਸਾਹਿਬ ਜੀ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਲਿਖਿਆ, ਅੰਦਾਜ਼ਨ 5 ਕੁ ਸਾਲ ਦੀ ਅਵਸਥਾ ਹੈ। ਬਹੁਤ ਸਾਰੇ ਕੌਤਕ ਦਿਖਾ ਚੁੱਕੇ ਨੇ। ਪਟਨੇ ਸ਼ਹਿਰ ਦੇ ਰਹਿਣ ਵਾਲਾ ਇੱਕ ਬੜਾ ਤਕੜਾ ਸ਼ਾਹੂਕਾਰ, ਜਿਸ ਦੇ ਘਰ ਵਿੱਚ ਕੁਝ ਬੇੜੀਆਂ ਨੇ, ਉਹ ਬੇੜੀਆਂ ਦਾ ਕੰਮ ਵੀ ਕਰਦਾ, ਗੰਗਾ ਤੋਂ ਆਰ ਪਾਰ ਲੰਘਾਉਣ ਦਾ ਨੌਕਰ ਰੱਖੇ ਨੇ, ਚਾਕਰ ਨੇ, ਬੜੀ ਮਾਇਆ, ਧਨੀ ਹੈ ਤਕੜਾ। ਉਹਦੀ ਨੂੰਹ ਦੇ ਘਰ ਕੋਈ ਔਲਾਦ ਨਹੀਂ ਹੋ ਰਹੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੋਭਾ ਸੁਣੀ ਬਚਪਨ ਦੀ, ਉਹ ਸ਼ਾਹੂਕਾਰ ਦੇ ਘਰ ਵਾਲੀ ਆਪਣੀ ਨੂੰਹ ਨੂੰ ਲੈ ਕੇ ਪਾਸ ਘਰ ਵਿੱਚ ਆਏ ਤੇ ਬੇਨਤੀਆਂ ਕੀਤੀਆਂ, ਮਾਤਾ ਜੀ ਕਿਰਪਾ ਕਰੋ, ਅਸੀਂ ਤੁਹਾਡੇ ਸਦੀਵੀ ਸਿੱਖ ਹਾਂ, ਸ਼ਰਧਾਲੂ ਹਾਂ, ਬਖਸ਼ਿਸ਼ ਕਰੋ, ਆਪਣੇ ਸਹਿਜਾਦੇ ਦੀ ਰਸਨਾ ਤੋਂ ਇਹ ਕੁਹਾ ਦਿਓ ਵੀ ਇਹ ਜਿਹੜੀ ਬੀਬੀ ਇਹਦੇ ਘਰ ਵਿੱਚ ਪੁੱਤਰ ਹੋਵੇ, ਧਨ ਦੌਲਤ ਦਾ ਕੋਈ ਹਿਸਾਬ ਨਹੀਂ ਕਿੰਨਾ ਕੁ ਹੈ, ਲੇਕਿਨ ਘਰ ਵਿੱਚ ਕੋਈ ਔਲਾਦ ਨਹੀਂ, ਕੌਣ ਸੰਭਾਲੇਗਾ। ਬਾਲੀ ਨਿਮਰਤਾ ਤੇ ਪਿਆਰ ਵਿੱਚ ਆ ਕੇ ਜਦੋਂ ਮਾਤਾ ਗੁਜਰੀ ਜੀ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ, ਉਸ ਮੌਕੇ ਮਾਤਾ ਗੁਜਰੀ ਜੀ ਨੇ ਸੇਵਕ ਨੂੰ ਭੇਜਿਆ, ਜਾਓ ਮੇਰੇ ਲਾਲ ਜੀ ਨੂੰ ਬੁਲਾ ਕੇ ਲਿਆਓ, ਬੱਚਿਆਂ ਦੇ ਨਾਲ ਖੇਲ ਰਹੇ ਨੇ। ਅੰਦਾਜ਼ਨ 5 ਸਾਲ ਦੀ ਅਵਸਥਾ ਵਿੱਚ ਸਤਿਗੁਰੂ ਜੀ ਸੁਨੇਹਾ ਸੁਣ ਕੇ ਦੌੜੇ ਆਏ ਘਰ ਦੇ ਵਿੱਚ, ਵਿਹੜੇ ਚ ਆ ਕੇ ਮਾਤਾ ਜੀ ਦੀ ਗੋਦੀ ਵਿੱਚ ਬੈਠ ਗਏ, ਮਿੱਟੀ ਘੱਟੇ ਨਾਲ ਲਿਬੜੇ ਹੋਏ ਨੇ, ਬੱਚਿਆਂ ਨਾਲ ਖੇਲਦੇ, ਖਿੱਦੋ ਖੁੱਲੀ ਚੱਲ ਰਿਹਾ। ਮਾਤਾ ਜੀ ਨੇ ਇਸ਼ਾਰਾ ਕੀਤਾ ਇਹਨਾਂ ਬੀਬੀਆਂ ਨੂੰ, ਸ਼ਾਹੂਕਾਰਨੀ ਦੀ ਜਿਹੜੀ ਨੂੰਹ ਸੀ ਉਸ ਨੂੰ ਸਤਿਗੁਰੂ ਸਾਹਿਬ ਜੀ ਦੇ ਮੋਹਰੇ ਕਰਕੇ ਬਿਠਾ ਕੇ ਚਰਨਾਂ ਨੂੰ ਹੱਥ ਲਵਾ ਕੇ ਮੱਥਾ ਟੇਕਿਆ ਤੇ ਪਿੱਛੋਂ ਬੇਨਤੀ ਕੀਤੀ ਸਾਰੀਆਂ ਵੱਡੀ ਉਮਰ ਵਾਲੀਆਂ ਬੀਬੀਆਂ ਨੇ, ਹੇ ਲਾਲ ਜੀ, ਅਸੀਂ ਆਪਣੇ ਵੱਡੇ ਭਾਗ ਸਮਝਦੀਆਂ ਹਾਂ, ਤੁਸੀਂ ਸਾਡੇ ਸ਼ਹਿਰ ਵਿੱਚ ਆਏ ਹੋ, ਤੁਸੀਂ ਬੇਅੰਤ ਬਖਸ਼ਿਸ਼ਾਂ ਕਰ ਰਹੇ ਹੋ, ਕਿਰਪਾ ਕਰੋ ਆਪਣੇ ਮੁਖ ਤੋਂ ਇਹ ਕਹਿ ਦਿਓ, ਆ ਜਿਹੜੀ ਤੁਹਾਡੇ ਕੋਲ ਬੈਠੀ ਹੋਈ ਹੈ ਬੀਬੀ, ਇਹਦੇ ਘਰ ਵਿੱਚ ਪੁੱਤਰ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੱਲ ਸੁਣ ਲਈ ਤੇ ਜਵਾਬ ਕੋਈ ਨਹੀਂ ਦਿੱਤਾ। ਇੰਨੇ ਚਿਰ ਨੂੰ ਬੱਚੇ ਵੀ ਖੇਲਦੇ ਖੇਲਦੇ ਮਗਰ ਹੀ ਦੌੜ ਆਏ ਸਤਿਗੁਰਾਂ ਦੇ, ਉਹ ਵੀ ਪਾਸ ਬੈਠ ਗਏ ਨੇ ਤੇ ਸਤਿਗੁਰੂ ਸਾਹਿਬ ਜੀ ਉਹਨਾਂ ਬੱਚਿਆਂ ਨਾਲ ਗੱਲਾਂ ਕਰਨ ਲੱਗ ਗਏ, ਬਚਨ ਕਰਨ ਲੱਗ ਪਏ। ਇਹ ਬੀਬੀਆਂ ਮੁੜ ਮੁੜ ਕੇ ਕਹਿੰਦੀਆਂ ਸਤਿਗੁਰੂ ਜੀ ਇਹਨਾਂ ਦੀ ਗੱਲ ਹੀ ਨਹੀਂ ਸੁਣਦੇ। ਫਿਰ ਜਦੋਂ ਸਤਿਗੁਰੂ ਸਾਹਿਬ ਜੀ ਦੇ ਮੁਖ ਵੱਲ ਮੁਖ ਕਰਕੇ ਇਸ਼ਾਰੇ ਦੇ ਨਾਲ ਭਾਵ ਕੇ ਜਦੋਂ ਬਾਹਲਾ ਨੇੜੇ ਹੋ ਕੇ ਬੇਨਤੀਆਂ ਕੀਤੀਆਂ, ਲਾਲ ਜੀ ਸਾਡੀ ਬੇਨਤੀ ਸੁਣੋ, ਕਿਰਪਾ ਕਰੋ, ਤੇ 5 ਸਾਲ ਦੀ ਅਵਸਥਾ ਵਿੱਚ ਕੀ ਬੋਲੇ, ਇਤਿਹਾਸ ਪੜ੍ਹ ਕੇ ਦੇਖੋ। ਸਤਿਗੁਰੂ ਦਸਮ ਪਾਤਸ਼ਾਹ ਕਹਿੰਦੇ ਇਹ ਆਪਣੇ ਕਰਮਾਂ ਦੀ ਮਾਰੀ ਹੋਏਗੀ, ਅਸੀਂ ਆਪਣੇ ਹੱਥ ਵਿੱਚ ਪੁੱਤ ਰੱਖੇ ਹੋਏ ਨੇ। ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਇਹ ਤੇ ਕੀਤੇ ਕਰਮਾਂ ਦਾ ਫਲ ਹੁੰਦਾ। ਅਖੀਰ ਇਹਨਾਂ ਬੀਬੀਆਂ ਨੇ ਮਾਤਾ ਜੀ ਦੇ ਚਰਨ ਪਕੜੇ, ਮਾਤਾ ਜੀ ਤੁਸੀਂ ਕਿਰਪਾ ਕਰੋ। ਫਿਰ ਮਾਤਾ ਜੀ ਨੇ ਬੇਨਤੀ ਕੀਤੀ, ਲਾਲ ਜੀ ਇਹ ਜਿਹੜੀਆਂ ਬੀਬੀਆਂ ਆਈਆਂ ਇਹ ਸਾਡੇ ਘਰ ਦੀਆਂ ਸ਼ਰਧਾਲੂ ਨੇ, ਇਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਣ ਵਾਲੀਆਂ ਨੇ, ਇਹ ਬੜਾ ਪਿਆਰ ਕਰਦੇ ਨੇ, ਸਾਡੀ ਆਪਣੀ ਹੀ ਸੰਗਤ ਹੈ, ਇਹਨਾਂ ਤੇ ਕਰ ਦਿਓ ਕਿਰਪਾ। ਜਦੋਂ ਮਾਤਾ ਜੀ ਨੇ ਬਚਨ ਕੀਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਚੰਗਾ ਫਿਰ ਆ ਜਿਹੜੀ ਬੈਠੀ ਇਹਨੂੰ ਕਹੋ, ਇਹਨਾਂ ਦੇ ਘਰ ਵਿੱਚ ਇੱਕ ਬਹੁਤ ਵਧੀਆ ਬੇੜੀ ਹੈ, ਪਹਿਲਾਂ ਸਾਨੂੰ ਉਹ ਬੇੜੀ ਦਾ ਬਚਨ ਕਰੇ, ਤੁਹਾਨੂੰ ਬੇੜੀ ਦਿੱਤੀ ਤਾਂ ਅਸੀਂ ਬਚਨ ਕਰਾਂਗੇ। ਇਹ ਗੱਲ ਸੁਣ ਕੇ ਸਾਰੀਆਂ ਬੀਬੀਆਂ ਖਿੜਖੜਾ ਕੇ ਹੱਸ ਪਈਆਂ। ਕਹਿਣ ਲੱਗੀਆਂ, ਲਾਲ ਜੀ, ਸਾਰੀਆਂ ਬੇੜੀਆਂ ਤੁਹਾਡੀਆਂ, ਜਿਹੜੀ ਬੇੜੀ ਮਰਜ਼ੀ ਹੈ ਤੁਸੀਂ ਲਹੋ। ਤੁਹਾਨੂੰ ਦਿੱਤੀ ਹੁਣੇ ਹੀ ਬਚਨ ਕੀਤਾ, ਔਰ ਹੁਣੇ ਹੀ ਅਸੀਂ ਜਾ ਕੇ ਉਹ ਬੇੜੀ ਜਿਹੜੀ ਆ ਭੇਜ ਦਿੰਦੇ ਹਾਂ ਜਿਹੜੀ ਤੁਸੀਂ ਪਸੰਦ ਕਰੋ। ਇਹ ਬਚਨ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਹੱਥ ਦੇ ਵਿੱਚ ਇੱਕ ਸੋਟੀ ਸੀ ਫੜੀ ਹੋਈ, ਜਦੋਂ ਖੇਲਦੇ ਖੇਲਦੇ ਆਏ ਉਸ ਬੀਬੀ ਦੇ ਸਿਰ ਵਿੱਚ ਸੋਟੀਆਂ ਮਾਰਨ ਲੱਗ ਪਏ ਤੇ ਨਾਲ ਹੀ ਗਿਣਤੀ ਕਰੀ ਜਾਂਦੇ, ਕਹਿੰਦੇ 1, 2, 3, 4, 5, 6, 7 ਸੱਤ ਸੋਟੀਆਂ ਮਾਰੀਆਂ। ਇੱਕ ਇਤਿਹਾਸ ਲਿਖਦਾ ਮਾਤਾ ਜੀ ਨੇ ਹੱਥ ਫੜ ਲਿਆ, ਕਹਿੰਦੇ 7 ਪੁੱਤ ਹੋਣਗੇ, ਸਾਨੂੰ ਬੇੜੀ ਲਿਆ ਕੇ ਦਿਓ। ਔਰ ਉਸ ਬੀਬੀ ਦੇ ਘਰ ਸ਼ਾਹੂਕਾਰੀ ਦੇ ਘਰ 7 ਪੁੱਤਰ ਹੋਏ। ਤੇ ਫਿਰ ਕਹਿਣਾ ਪਵੇਗਾ, ਪੜੋ ਸਾਰੇ ਮਗਰ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ,
ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ।
ਇਹੋ ਮਨ ਭੁੱਲਾ ਜਾਂਦਾ, ਉਹ ਮਨਾ ਤੂੰ ਭੁੱਲਿਆ ਜਾਂਦਾ, ਕਿੱਧਰ ਨੂੰ ਤੁਰਿਆ ਜਾਂਦਾ, ਫੇਰੇ ਕਿੱਧਰ ਨੂੰ ਫਿਰਦਾ, ਕਿੱਧਰ ਨੂੰ ਮੂੰਹ ਮੋੜ ਲਿਆ, ਤੈਨੂੰ ਸ਼ਰਮ ਨਹੀਂ ਆਉਂਦੀ? ਮਰਿਆ ਹੋਇਆ ਪੀਰਾਂ ਦੀਆਂ ਕਬਰਾਂ ਤੇ ਮੱਥੇ ਟੇਕਦਾ ਫਿਰਦਾ, ਵੀ ਤੂੰ ਸਿੱਖ ਕਿਦਾਂ, ਤੂੰ ਸਿੱਖਣੀ ਕਿਹਦੀ ਹੈ, ਜਾ ਕਿੱਧਰ ਲਈ ਹੈ? ਤੂੰ ਲਾਲਾਂ ਤੇ ਪੀਰਾਂ ਵਾਲਿਆਂ ਨੂੰ ਮੰਨੀ ਫਿਰਦੀ ਹੈ, ਤੂੰ ਤੇ ਗੁਰੂ ਨੂੰ ਬਦਨਾਮੀ ਦਵਾ ਰਹੀ ਹੈ। ਮੋੜ ਆਪਣੇ ਮਨ ਨੂੰ ਇਸ ਪਾਸੇ ਵੱਲ, ਅਜਬ ਕੰਮ ਕਰਤੇ ਹਰ ਕੇਰੇ, ਉਸ ਹਰੀ ਦਾ ਸਰੂਪ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੌਤਕ ਤੇ ਜਰਾ ਦੇਖ। ਖੂਹੀ ਤੋਂ ਪਾਣੀ ਭਰ ਰਹੀ ਹੈ ਮੁਸਲਮਾਨੀ, ਅਜੇ ਨਵੀਂ ਵਿਆਹੀ ਨੂੰਹ ਆਈ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਛੋਟੀ ਅਵਸਥਾ ਵਿੱਚ ਹੀ ਹੈ, ਦੂਰ ਖੜੇ ਨੇ ਬੱਚਿਆਂ ਦੇ ਨਾਲ, ਤੀਰ ਚਲਾ ਕੇ ਮਾਰਿਆ ਉਸ ਗਾਗਰ ਦੇ ਵਿੱਚ, ਗਾਗਰ ਚਿੱਬੀ ਕਰਕੇ ਰੱਖ ਦਿੱਤੀ। ਇਹ ਮੁਸਲਮਾਨੀ ਘਰ ਲੈ ਗਈ। ਪਰਿਵਾਰ ਨੇ ਜਦੋਂ ਦੇਖਿਆ, ਕਹਿੰਦੇ ਸਾਡੀ ਤਾਂ ਬੇਇੱਜ਼ਤੀ ਬੜੀ ਹੈ, ਮੁਸਲਮਾਨੀ ਰਾਜ ਹੋਵੇ, ਸਾਡਾ ਰਾਜ ਹੋਵੇ, ਇੱਕ ਹਿੰਦੂ ਪਰਿਵਾਰ ਇੱਥੇ ਆਇਆ ਹੋਵੇ, ਸਾਡੀ ਨਵੀਂ ਵਿਆਹੀ ਨੂੰਹ ਆਈ ਹੋਵੇ ਤੇ ਤੀਰ ਮਾਰ ਕੇ ਗਾਗਰ ਚਿੱਬੀ ਕਰ ਦਿੱਤੀ, ਇਹ ਤੇ ਸਾਡੀ ਬੇਇੱਜ਼ਤੀ ਹੈ। ਉਲਾਂਭਾ ਦੇਣ ਵਾਸਤੇ ਘਰ ਦੇ ਇਕੱਠੇ ਹੋ ਕੇ ਮਾਤਾ ਜੀ ਦੇ ਪਾਸ ਆ ਗਏ। ਸਤਿਗੁਰੂ ਸਾਹਿਬ ਜੀ ਦੇ ਦਾਦੀ ਨਾਨਕੀ ਜੀ ਸਨ, ਕਹਿਣ ਲੱਗੇ ਸਾਡਾ ਫੈਸਲਾ ਕਰੋ, ਨਹੀਂ ਤੇ ਅਸੀਂ ਨਵਾਬ ਦੇ ਪਾਸ ਜਾ ਕੇ ਕਹਾਂਗੀਆਂ। ਮਾਤਾ ਜੀ ਮਨ ਚ ਕੁਝ ਡਰ ਗਏ, ਇਨ੍ਹਾਂ ਦੇ ਪਿਤਾ ਜੀ ਇੱਥੇ ਨਹੀਂ, ਬਾਲਕ ਅਵਸਥਾ ਹੈ, ਇਹ ਬੜੇ ਜ਼ਾਲਮ ਲੋਕ ਹਨ, ਇਹ ਕੋਈ ਪਵਾੜਾ ਪਵੇਗਾ। ਮਾਤਾ ਜੀ ਗੁੱਸੇ ਵਿਚ ਆ ਗਏ ਤੇ ਘਰਦਿਆਂ ਨੂੰ ਖੁਸ਼ ਕਰਨ ਵਾਸਤੇ ਇੱਕ ਸੋਟੀ ਫੜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਗਰ ਮਗਰ ਭੱਜ ਪਏ ਤੇ ਦਸਮ ਪਾਤਸ਼ਾਹ ਅੱਗੇ ਅੱਗੇ ਦਾਦੀ ਮਗਰ ਮਗਰ ਸੋਟੀ ਪਕੜੀ ਹੱਥ ਵਿਚ, ਮੈਂ ਤੇਰੇ ਟਕਾਵਾਂਗੀ, ਇੱਕ ਮਾਰਾਂਗੀ। ਅੰਦਾਜ਼ਨ 5 ਸਾਲ ਦੀ ਅਵਸਥਾ ਦੇ ਕੌਤਕ ਨੇ, ਸਤਿਗੁਰੂ ਜੀ ਅੱਗੇ ਅੱਗੇ ਦੌੜੇ ਜਾਂਦੇ ਨੇ, ਦਾਦੀ ਬੁੜੀ ਵਿਚਾਰੀ ਨਹੀਂ ਫੜਾਈ ਦਿੱਤੀ। ਅਖੀਰ ਦਾਦੀ ਥੱਕ ਗਈ, ਥੱਕ ਕੇ ਨਾਲ ਮੋਹ ਜਾਗ ਪਿਆ ਵੀ ਮੇਰਾ ਲਾਡਲਾ ਵੀ ਥੱਕ ਗਿਆ ਹੋਵੇਗਾ, ਤੇ ਕਹਿਣ ਲੱਗੇ ਲਾਲ ਜੀ ਤੁਸੀਂ ਠਹਿਰ ਜਾਓ, ਮੈਂ ਮਾਰਾਂਗੀ ਨਹੀਂ। ਕਹਿਣ ਲੱਗੇ ਪਹਿਲਾਂ ਸੋਟੀ ਸੁੱਟੋ, ਫੇਰ ਆਊ ਪਾਸ। ਦਾਦੀ ਜੀ ਨੇ ਵਿਖਾ ਕੇ ਸੋਟੀ ਸੁੱਟੀ ਤੇ ਸਤਿਗੁਰੂ ਦਸਮ ਪਾਤਸ਼ਾਹ ਦੌੜ ਕੇ ਗੋਦੀ ਵਿਚ ਆ ਗਏ, ਨੇਤਰਾਂ ਵਿਚ ਹੰਝੂ ਆ ਗਏ ਤੇ ਪਿਆਰ ਵਿਚ ਆ ਕੇ ਕਹਿਣ ਲੱਗੇ ਤੁਹਾਡੇ ਪਿਤਾ ਜੀ ਇੱਥੇ ਨਹੀਂ ਹਨ, ਉਨ੍ਹਾਂ ਦੀ ਨਵੀਂ ਵਿਆਹੀ ਨੂੰਹ ਆਈ ਹੈ, ਉਹ ਰੌਲਾ ਪਾ ਰਹੇ ਨੇ, ਕੱਲ ਨੂੰ ਤੁਰਕ ਆ ਜਾਣਗੇ, ਚੜਾਈ ਕਰਕੇ ਸਾਡਾ ਨੁਕਸਾਨ ਹੋਵੇਗਾ। ਤੋਤਲੀ ਜੀ ਜਵਾਨ ਨਾਲ ਕਹਿਣ ਲੱਗੇ ਮਾਤਾ ਜੀ ਅਸੀਂ ਤੇ ਉਨ੍ਹਾਂ ਦਾ ਨੁਕਸਾਨ ਹੋਣਾ ਹੀ ਤੇ ਉਨ੍ਹਾਂ ਨੂੰ ਬਚਾਇਆ, ਇਸੇ ਕਰਕੇ ਤੇ ਅਸੀਂ ਤੀਰ ਮਾਰਿਆ ਸੀ। ਕਹਿੰਦੇ ਤੁਸੀਂ ਕਿਹੜਾ ਨੁਕਸਾਨ ਹੁਣ ਬਚਾਇਆ? ਕਹਿੰਦੇ ਉਸ ਗਾਗਰ ਦੇ ਵਿਚ ਸਪੋਲੀ ਹੈ, ਜੇ ਅਸੀਂ ਨਾ ਤੀਰ ਮਾਰਦੇ ਇਨ੍ਹਾਂ ਨੇ ਰੌਲਾ ਨਹੀਂ ਸੀ ਪਾਉਣਾ, ਪਾਣੀ ਪੀੜਨਾ, ਮਰ ਜਾਣਾ ਸੀ ਸਾਰੇ ਜੀਆਂ ਨੇ। ਮਾਤਾ ਜੀ ਨੂੰ ਪਤਾ ਸੀ ਬਚਨ ਸੱਚੇ ਹੋ ਰਹੇ ਨੇ, ਕਹਿਣ ਲੱਗੇ ਭਾਈ ਤੁਸੀਂ ਆਪਣੀ ਗਾਗਰ ਵਿਚ ਜਾ ਕੇ ਦੇਖੋ, ਕੋਈ ਸਪੋਲੀ ਆ, ਕੋਈ ਸੱਪ ਤਾਂ ਨਹੀਂ ਹੈ? ਜਦੋਂ ਘਰ ਜਾ ਕੇ ਗਾਗਰ ਵਿਚ ਤੱਕਿਆ ਤੇ ਇਕ ਗਿੱਠ ਲੰਬਾ ਪਤਲਾ ਜਿਹਾ ਸਪੋਲੀਆ ਤੁਰਿਆ ਫਿਰੇ। ਆ ਕੇ ਸਾਰੇ ਦਸਮ ਪਾਤਸ਼ਾਹ ਦੇ ਚਰਨੀ ਪੈ ਗਏ, ਕਹਿਣ ਲੱਗੇ ਧੰਨ ਹੋ, ਇਹਦਾ ਨਾਮ ਹੈ ਗੁਰੂ। ਅਜਬ ਕੰਮ ਕਰਤੇ ਹਰ ਕੇਰੇ, ਇਹ ਅਸਚਰਜ ਕੌਤਕ ਮੇਰੇ ਪਾਤਸ਼ਾਹ ਦੇ। ਜੇ ਕਿਤੇ ਵੱਡੀ ਅਵਸਥਾ ਵਿਚ ਆਏ ਨੇ, ਇਸੇ ਛੋਟੀ ਅਵਸਥਾ ਵਿਚ ਪਟਨੇ ਦਾ ਨਵਾਬ ਆ ਗਿਆ ਤੇ ਅੱਗੇ ਅੱਗੇ ਮੋਹਰੇ ਮੋਹਰੇ ਚੱਲ ਰਹੇ ਨੇ ਨਕੀਬ। ਉਹ ਕਹਿ ਰਹੇ ਭਈ ਰਾਜਾ ਸਾਹਿਬ ਆ ਰਹੇ ਨੇ, ਪਾਲਕੀ ਆ ਰਹੀ ਹੈ, ਭਾਈ ਰਸਤਾ ਖਾਲੀ ਕਰ ਦਿਓ, ਪਰੇ ਹੋ ਜਾਓ, ਹੱਥ ਜੋੜ ਕੇ ਖਲੋ ਜਾਓ, ਨਵਾਬ ਨੂੰ ਸਲਾਮ ਕਰੋ ਕਰੋ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਛੋਟੇ ਛੋਟੇ ਬੱਚਿਆਂ ਦੇ ਨਾਲ ਕੋਠਿਆਂ ਤੇ ਗਲੀਆਂ ਵਿਚ ਪੌੜੀਆਂ ਚ ਮਿੱਟੀ ਖੇਡ ਰਹੇ ਨੇ, ਇਕ ਦੂਜੇ ਨੂੰ ਪਕੜਨ ਖੇਡ ਰਹੇ ਨੇ। ਜਦੋਂ ਖੇਡਦੇ ਇਨ੍ਹਾਂ ਬੱਚਿਆਂ ਨੂੰ ਕਿਹਾ ਤੇ ਦਸਮ ਪਾਤਸ਼ਾਹ ਬੱਚਿਆਂ ਨੂੰ ਨਾਲ ਲੈ ਕੇ ਤੇ ਮਕਾਨ ਦੇ ਉੱਪਰ ਬੈਠ ਗਏ ਨੇ, ਬਨੇਰੇ ਦੇ ਪਾਸ ਬੈਠ ਕੇ ਤੇ ਬੱਚਿਆਂ ਨੂੰ ਸਿਖਾਇਆ, ਕਹਿੰਦੇ ਜਦੋਂ ਇਹ ਤੁਰਕ ਨਵਾਬ ਸਾਡੇ ਨੇੜੇ ਆਵੇ ਇਨ੍ਹਾਂ ਨੂੰ ਦੰਦੀਆਂ ਚੁਕਾਉਣੀਆਂ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹੋ, ਪੜ੍ਹਦਿਆਂ ਚਿੱਤ ਕਰਦਾ ਸਾਰੇ ਕੌਤਕ ਪੜ੍ਹੀ ਚੱਲੀਏ। ਜਦੋਂ ਐਨ ਨਵਾਬ ਨੇੜੇ ਆਇਆ ਸਤਿਗੁਰੂ ਪਾਤਸ਼ਾਹ ਜੀ ਦੇ, ਉਹ ਬੱਚੇ ਜਿਵੇਂ ਸਿਖਾਏ ਸੀ ਦੋ ਦੋ ਚਾਰ ਚਾਰ ਜਾਣ, ਜਿੱਥੇ ਉਸ ਨਵਾਬ ਨੂੰ ਸਲਾਮਾਂ ਹੋ ਰਹੀਆਂ ਸਨ, ਉਹ ਬਨੇਰਿਆਂ ਦੇ ਉੱਪਰੋਂ ਦੀ ਤੇ ਥੱਲਿਓਂ ਦੀ ਜਾ ਕੇ ਬੱਚੇ ਉਸ ਨਵਾਬ ਹਾਥੀ ਤੇ ਬੈਠਾ ਹੋਇਆ ਸੀ ਉਹਨੂੰ ਅੱਗੋਂ ਦੰਦੀਆਂ ਕੱਢ ਕੇ ਵਿਖਾਲਣ, ਦੰਦੀਆਂ ਚੁਕਾਉਣ ਅੱਗੋਂ। ਨਵਾਬ ਕਦੇ ਹੱਸੇ ਤੇ ਕਦੇ ਰੋਏ, ਜਦੋਂ ਉਮਰ ਦੇਖੇ ਛੋਟੀ ਛੋਟੀ ਤੇ ਦੁਖੀ ਹੋ ਕਹੇ ਵੀ ਮੈਂ ਇਹਨਾਂ ਨੂੰ ਕਵਾਂ ਕੀ, ਜਦੋਂ ਦੇਖੇ ਮੈਨੂੰ ਲੋਕ ਸਲਾਮਾਂ ਕਰਦੇ ਨੇ ਮੇਰੀ ਬੇਇੱਜ਼ਤੀ ਹੋ ਰਹੀ ਹੈ ਤੇ ਗੁੱਸੇ ਚ ਵੀ ਆਵੇ। ਹੁਕਮ ਦਿੱਤਾ ਕਹਿਣ ਲੱਗਾ ਲਿਆਓ ਇਹਨਾਂ ਬੱਚਿਆਂ ਨੂੰ ਪਕੜ ਕੇ ਮੇਰੇ ਪਾਸ। ਪਰ ਵਜ਼ੀਰ ਸਿਆਣਾ ਸੀ, ਕਹਿਣ ਲੱਗਾ ਬਾਦਸ਼ਾਹ ਸਲਾਮਤ ਕਿੱਧਰ ਪੈ ਗਏ ਹੋ, ਇਹ ਤੇ ਬੱਚੇ ਨੇ, ਛੋਟੇ ਛੋਟੇ ਦੁੱਧ ਚੁੰਘਣ ਵਾਲੇ ਬੱਚੇ, ਇਹਨਾਂ ਨੂੰ ਕੀ ਪਤਾ ਹੈ, ਜੇ ਤੁਸੀਂ ਆਪਣਾ ਕੰਮ ਅੱਗੇ ਕਰੋ, ਇਹ ਤੇ ਬੱਚੇ ਨੇ, ਨਿਆਣੇ ਨੇ, ਜੇ ਵੱਡੀ ਅਵਸਥਾ ਵਿਚ ਆਏ ਨੇ। ਜੰਗ ਆਰੰਭੇ ਨੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ, ਮੁਸਲਮਾਨ ਸੈਦ ਖਾਂ ਵਜ਼ੀਰ 1,25,000 ਫੌਜ ਲੈ ਕੇ ਦਸਮ ਪਾਤਸ਼ਾਹ ਨੂੰ ਪਕੜਨ ਵਾਸਤੇ ਆਇਆ। ਇਹ ਵਾਅਦਾ ਕਰਕੇ ਆਇਆ ਕਚਹਿਰੀ ਵਿਚ ਭਈ ਮੈਂ ਦਸਵੇਂ ਪਾਤਸ਼ਾਹ ਨੂੰ ਜਾਂ ਮਾਰ ਕੇ ਲਿਆਵਾਂਗਾ ਜਾਂ ਜਿਉਂਦਿਆਂ ਨੂੰ ਪਕੜ ਕੇ ਲਿਆਵਾਂਗਾ। 1,25,000 ਦਾ ਜਰਨੈਲ ਮੈਦਾਨੀ ਜੰਗ ਵਿਚ ਆ ਗਿਆ। ਜਦੋਂ ਘਰੋਂ ਚੱਲਿਆ, ਇਹਦੀ ਜਿਹੜੀ ਭੈਣ ਸੀ ਸੱਕੀ, ਉਹ ਪੀਰ ਬੁੱਧੂ ਸ਼ਾਹ ਵੱਲ ਵਿਆਹੀ ਹੋਈ ਸੀ ਤੇ ਪੀਰ ਬੁੱਧੂ ਸ਼ਾਹ ਦੇ ਕੌਤਕ ਵੇਖ ਕੇ ਬੁੱਧੂ ਸ਼ਾਹ ਦਸਮ ਪਾਤਸ਼ਾਹ ਦਾ ਸ਼ਰਧਾਲੂ ਬਣ ਚੁੱਕਾ ਸੀ ਤੇ ਇਹਦੀ ਭੈਣ ਵੀ ਸ਼ਰਧਾਲੂ ਬਣ ਚੁੱਕੀ ਸੀ ਸਤਿਗੁਰੂ ਪਾਤਸ਼ਾਹ ਦੀ। ਜਦੋਂ ਇਹ ਮੈਦਾਨੇ ਜਦੋਂ ਦਸਮ ਪਾਤਸ਼ਾਹ ਨਾਲ ਜੰਗ ਕਰਨ ਵਾਸਤੇ ਆਉਣ ਲੱਗਾ ਤਾਂ ਇਹਦੀ ਭੈਣ ਜਿਹੜੀ ਨਸੀਰਾਂ ਸੀ ਉਸਨੇ ਘੋੜੇ ਦੀ ਬਾਗ ਫੜ ਲਈ ਤੇ ਰੋਣ ਲੱਗ ਪਈ। ਕਹਿਣ ਲੱਗਾ ਭੈਣ ਤੂੰ ਰੋ ਪਈ ਐ, ਇਹ ਸ਼ਗਨ ਨਹੀਂ ਹੋਇਆ, ਬਹੁਤ ਮਾੜਾ ਕੰਮ ਕੀਤਾ, ਮੈਂ ਦਸਵੇਂ ਪਾਤਸ਼ਾਹ ਨੂੰ ਪਕੜਨ ਵਾਸਤੇ ਚੱਲਿਆ ਸਾਂ, ਤੂੰ ਕੁਝ ਸ਼ਗਨ ਕਰਨਾ ਸੀ, ਆ ਕੀ ਕੀਤਾ, ਇੱਕ ਸ਼ਗਨ ਹੋ ਗਿਆ। ਕਹਿਣ ਲੱਗੀ ਵੀਰ ਜੇ ਤੂੰ ਕੁਸ਼ਗਨ ਸਮਝਦਾ ਤੇ ਦਸਮ ਪਾਤਸ਼ਾਹ ਨਾਲ ਨਾ ਮੱਥਾ ਲਾਈ। ਕਹਿਣ ਲੱਗਾ ਮੈਂ ਪਕੜ ਕੇ ਲਿਆਵਾਂਗਾ। ਕਹਿਣ ਲੱਗੀ ਜਿਹੜਾ ਉਹਨਾਂ ਨੂੰ ਪਕੜਨ ਵਾਸਤੇ ਜਾਵੇ ਉਹ ਮਾਰਿਆ ਜਾਂਦਾ ਹੁੰਦਾ, ਮੇਰੀ ਬੇਨਤੀ ਹੈ ਹੱਥ ਜੋੜ ਕੇ ਮੰਨ ਲੈ, ਨਾ ਦਸਮ ਪਾਤਸ਼ਾਹ ਨਾਲ ਮੱਥਾ ਲਾ, ਨਾ ਜਾਵੀ। ਇਸ ਨੇ ਘੋੜੇ ਤੋਂ ਉਤਰ ਕੇ ਭੈਣ ਕੋਲੋਂ ਵਾਗਾਂ ਛੁਡਾ ਕੇ ਧੱਕਾ ਦੇ ਕੇ ਪਰਾਂ ਸੁੱਟਿਆ ਤੇ ਘੋੜਾ ਭਜਾ ਕੇ ਚਲੇ ਗਿਆ। ਇਹ ਤਾਂ ਦਸਮ ਪਾਤਸ਼ਾਹ ਵੱਲ ਫੌਜ ਲੈ ਕੇ ਚਲੇ ਗਿਆ। ਇਧਰ ਨਸੀਰਾਂ ਰੋਂਦੀ ਪਿੱਟਦੀ ਅਰਦਾਸਾਂ ਕਰ ਰਹੀ ਹੈ ਤੇ ਯਾਦ ਕਰ ਰਹੀ ਹੈ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਵੇਂ ਤੁਸੀਂ ਮੇਰੇ ਪਤੀ ਦਾ ਮਨ ਖਿੱਚ ਲਿਆ ਆਪਣੇ ਵੱਲ, ਜਿਵੇਂ ਤੁਸੀਂ ਮੇਰਾ ਮਨ ਆਪਣੇ ਚਰਨਾਂ ਵਿਚ ਖਿੱਚ ਲਿਆ, ਮੇਰੇ ਮੀਰ ਦਾ ਵੀ ਮਨ ਖਿੱਚ ਲਓ। ਮੈਂ ਸੁਣਿਆ ਪਾਤਸ਼ਾਹ ਤੁਸੀਂ ਸਰਬ ਕਲਾ ਸਮਰਾਥੋ, ਸਭ ਕੁਝ ਕਰ ਸਕਦੇ ਹੋ, ਮੇਰੀ ਨਿਮਾਣੀ ਦੀ ਬੇਨਤੀ ਹੈ, ਮੇਰੇ ਵੀਰ ਦਾ ਮਨ ਬਦਲ ਦਿਓ। ਇਹ ਅਰਦਾਸਾਂ ਕਰ ਰਹੀ ਹੈ, ਉਹ ਅਰਦਾਸਾਂ ਟੈਲੀਫੋਨ ਅੱਜ ਨਿਕਲੇ ਨੇ, लेकिन उदों दा टैलीफोन गुरु गोबिंद सिंह कलगीधर पातशाह दे कन्नां विच अरदासां दी आवाज जा रही है, सुन रहे ने शक्ति नाल अंतरजामता नाल, भई भैण तरले कढ रही है, इस दी साडे चरणां विच बेनतियां कर रही है भी पातशाह दा मन बदल दिओ। तुसी पशुआं ते जानवरां दे मन बदल सकदे हो, इह ते इंसान है, बंदा है, इहदा भी मन बदल दिओ। मेरी बेनती है साडा परिवार कलंकित हो जाएगा, जंग चल रहा आपस दे विच। धन गुरु गोबिंद सिंह साहिब जी ने अपने घोड़े नूं अड्डी लाई, सिंह भी घोड़े भजाउण लगे, महाराज कहिंदे नहीं तुसी इत्थे टिको, इत्थे जंग करो। ज्यों घोड़ा भजाया जंग करदियां करदियां मुसलमानी फौज चीर के जिथे सैदकां खलोता सी घोड़े ते चढ़िया सी, सामने जा घोड़ा खड़ा कीता। सतगुरु दसम पातशाह कहण लगे ओए सैदकां, मैं मावां दे पुत मरवा रहा, आ तेरा ते साडा जंग है, साडे नाल कर मुकाबला, सामने हो। इहदी भैण दीआं बेनतीआं नूं प्रवान करके सतगुरु पातशाह ने जदों सैदकां दीआं नेत्रां विच अपने नेत्र पाए, ਉਹ ਕਿਰਪਾ ਜਿਹੜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 7.5 ਸਾਲ ਦੀ ਅਵਸਥਾ ਵਿਚ ਛੱਜੂ ਝੂਰ ਤੇ ਕੀਤੀ, ਅੱਜ ਉਹ 2.25 ਲੱਖ ਦੇ ਜਰਨੈਲ ਸੈਦ ਖਾਂ ਦੇ ਉਪਰ ਕਰ ਦਿੱਤੀ ਹੈ ਕਿਰਪਾ ਦ੍ਰਿਸ਼ਟੀ, ਬਖਸ਼ਿਸ਼ ਕੀਤੀ। ਉਸ ਕਿਰਪਾ ਦਾ ਕੀ ਅਸਰ ਹੋਇਆ, ਸੈਦ ਖਾਂ ਘੋੜੇ ਤੋਂ ਉਤਰਿਆ, ਤਲਵਾਰ ਸੁੱਟ ਦਿੱਤੀ ਤੇ ਦਸਮ ਪਾਤਸ਼ਾਹ ਦੇ ਚਰਨੀ ਪੈ ਗਿਆ ਆਣ ਕੇ, ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਓਏ ਸੈਦ ਖਾਂ, ਤੂੰ 2.25 ਲੱਖ ਦਾ ਜਰਨੈਲ ਬਣ ਕੇ ਆਇਆ, ਆ ਕਾਇਰਾਂ ਵਾਲਾ ਕੰਮ ਕਿਉਂ ਕਰਦਾ, ਉੱਠ ਫੜ ਤਲਵਾਰ, ਜੰਗ ਕਰ ਸਾਡੇ ਨਾਲ, ਸੂਰਮਿਆਂ ਵਾਲਾ ਕੰਮ ਕਰ। ਉਹ ਤੂੰ ਤਾਂ ਕਾਇਰਾਂ ਤੇ ਗਿੱਦੜਾਂ ਵਾਲਾ ਕੰਮ ਸ਼ੁਰੂ ਕਰ ਦਿੱਤਾ। ਹੱਥ ਜੋੜ ਕੇ ਬੇਨਤੀ ਕੀਤੀ, ਮੇਰੇ ਪਾਤਸ਼ਾਹ ਮੈਂ ਤੁਹਾਡੇ ਨਾਲ ਲੜਨ ਵਾਸਤੇ ਹੀ ਆਇਆ ਸਾਂ, ਇਹ ਤਲਵਾਰ ਤੁਹਾਡੇ ਵਾਸਤੇ ਪਕੜੀ ਹੋਈ ਸੀ, ਪਰ ਮੇਰੇ ਤਲਵਾਰ ਦਾ ਵਾਰ ਕਰਨ ਤੋਂ ਪਹਿਲਾਂ ਸਤਿਗੁਰੂ ਤੁਹਾਡੀ ਕਿਰਪਾ ਦ੍ਰਿਸ਼ਟੀ ਦਾ ਵਾਰ ਮੇਰੇ ਉੱਪਰ ਚੱਲ ਗਿਆ। ਅਜਬ ਕੰਮ ਕਰਤੇ ਹਰ ਕੇਰੇ, ਇਹ ਅਸਚਰਜ ਕੰਮ ਪਾਤਸ਼ਾਹ ਦੇ ਰੱਬ ਦੇ, ਕਹਿੰਦਾ ਹੁਣ ਤੇ ਕੱਖ ਤੋੜਨ ਜਿੰਨੀ ਤਾਕਤ ਨਹੀਂ ਰਹੀ, ਤੁਸੀਂ ਕਹਿੰਦੇ ਹੋ ਸ੍ਰੀ ਸਾਹਿਬ ਚੱਕ। 11ਵੇਂ ਗੁਰੂ, 11ਵਾਂ ਰੱਬ, 11ਵੇਂ ਗੁਰੂ ਨਾਨਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਰੂਪ ਸੀ ਸਤਿਗੁਰੂ ਸਾਹਿਬ ਜੀ ਦਾ, ਪੰਚਮ ਪਾਤਸ਼ਾਹ ਜੀ ਦਾ ਲਿਖਤ ਧੀਰਮਲ ਦੇ ਪਾਸ। ਜਦੋਂ ਮੱਖਣ ਛਾਲ ਬਾਣੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬੇ ਬਕਾਲੇ 26 ਸਾਲ 9 ਮਹੀਨੇ ਤੇ 13 ਦਿਨ ਬੰਦਗੀ ਕੀਤੀ ਹੈ ਤੇ ਭੋਰੇ ਚੋਂ ਬਾਹਰ ਪ੍ਰਗਟ ਕੀਤਾ, ਸੰਗਤਾਂ ਲੱਗੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ, ਬੇਅੰਤ ਚੜੀ ਭੇਟਾ, ਧੀਰਮਲ ਈਰਖਾ ਦੇ ਨਾਲ ਸੜ ਬਲ ਕੇ ਕੋਲਾ ਹੋ ਗਿਆ। ਜੇ ਐਂ ਸੰਗਤਾਂ ਦੀ ਭੇਟਾ ਇਧਰ ਗਈ ਤੇ ਮੇਰਾ ਅੱਗ ਮਾਰਿਆ ਗਿਆ, ਮੇਰੀ ਰੋਜੀ ਮਾਰੀ ਗਈ, ਪ੍ਰਭਤਾ ਇਨ੍ਹਾਂ ਦੀ ਹੈ। ਈਰਖਾ ਵਿਚ ਆਣ ਕੇ ਇਹਦਾ ਮਸੰਦ ਸੀ ਸਿੰਹਾਂ, ਉਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਸਤਕ ਵਿਚ ਆਣ ਕੇ ਗੋਲੀ ਮਾਰੀ, ਉਹ ਗੋਲੀ ਮਸਤਕ ਨੂੰ ਚੁੰਮ ਕੇ ਪਾਸੇ ਡਿੱਗ ਪਈ। ਜਿੰਨਾ ਸਮਾਨ ਭੇਟਾ ਚੜੀ ਸੀ ਸਾਰਾ ਚੁੱਕ ਕੇ ਲੈ ਗਿਆ। ਮੱਖਣ ਸ਼ਾਹ ਲਵਾਣਾ ਜਿਹੜਾ ਸੀ, ਇਹਦੇ ਪਾਸ 500 ਜਵਾਨ ਸੀ, ਸਤਿਗੁਰੂ ਸਾਹਿਬ ਨੂੰ ਪ੍ਰਗਟ ਕਰਕੇ ਪਿੰਡ ਤੋਂ ਬਾਹਰ ਵਾਰੇ ਨੇ ਆਪਣਾ ਡੇਰਾ ਲਾਇਆ ਸੀ। ਜਦੋਂ ਖਬਰਾਂ ਪਹੁੰਚੀਆਂ, 500 ਜਵਾਨ ਨੂੰ ਹੁਕਮ ਕੀਤਾ, ਕਹਿਣ ਲੱਗਾ 22 ਦੇ ਧਾਰੀ ਨੇ ਗੁਰੂ, 22 ਦੇ 22 ਘੇਰ ਲਓ ਚਾਰ ਸਫੇਰ। ਘੇਰਾ ਪਾ ਕੇ ਉਹ ਕੁਟਾਪਾ ਚਾੜਿਆ, ਮੱਖਣ ਸ਼ਾਹ ਲਵਾਰੇ ਨੇ ਆਪਣੇ ਜਵਾਨਾਂ ਕੋਲੋਂ ਸਾਰੇ ਭੱਜ ਗਏ। ਧੀਰਮਲ ਨੂੰ ਨਾਲ ਲੈ ਲਿਆ ਤੇ ਸ਼ੀਹਾਂ ਮਸੰਦ ਜਿਸ ਨੇ ਗੋਲੀ ਚਲਾਈ ਸੀ ਉਹਦੀਆਂ ਮੁਸ਼ਕਾਂ ਬੰਨ ਲਈਆਂ ਪਿੱਛੇ ਨੂੰ, ਕਿਉਂਕਿ ਜਿਹੜਾ ਸੱਚਾ ਨਿਰੰਕਾਰ ਹੁੰਦਾ ਉਹਨੂੰ ਗੋਲੀ ਨਹੀਂ ਲੱਗ ਸਕਦੀ। ਜਿਹੜਾ ਝੂਠਾ ਨਿਰੰਕਾਰ ਹੋਵੇ ਨਾ, ਉਹਦੇ ਵਿੱਚੋਂ ਦੀ ਸਾਰੀਆਂ ਗੋਲੀਆਂ ਲੰਘ ਜਾਂਦੀਆਂ ਨੇ, ਉਹ ਮਰ ਜਾਂਦਾ ਗੋਲੀਆਂ ਨਾਲ। ਪਰ ਜਿਹੜਾ ਸੱਚਾ ਨਿਰੰਕਾਰ ਹੋਵੇ ਉਹਦੀ ਮੌਤ ਕਦੇ ਗੋਲੀਆਂ ਤੀਰਾਂ ਨਾਲ ਨਹੀਂ ਹੋਈ। 6ਵੇਂ ਪਾਤਸ਼ਾਹ ਸਾਰੀ ਜ਼ਿੰਦਗੀ ਜੰਗ ਕਰਦੇ ਰਹੇ, ਕੋਈ ਗੋਲੀ ਤੀਰ ਨਹੀਂ ਵਿੱਚੋਂ ਦੀ ਲੰਘਿਆ। ਗੁਰੂ ਗੋਬਿੰਦ ਸਿੰਘ ਸਾਹਿਬ ਸਾਰੀ ਜ਼ਿੰਦਗੀ ਜੰਗ ਕਰਦੇ ਰਹੇ, ਸਾਰੀ ਜ਼ਿੰਦਗੀ ਵਿੱਚ ਇੱਕ ਤੀਰ ਲੱਗਾ, ਉਹ ਵੀ ਐਵੇਂ ਇੰਚਕ ਨਾਭੀ ਅਨੁਸਾਰ ਧੁਨੀ ਸਥਾਨ ਤੇ ਲੱਗਾ, ਖਿੱਚ ਕੇ ਬਾਹਰ ਮਾਰਿਆ, ਉਹ ਵੀ ਆਪਣੀ ਮਰਜ਼ੀ ਨਾਲ, ਕਦੇ ਵਰਸ਼ਾ ਪਠਾਨ ਕੋਲੋਂ ਲਵਾਇਆ ਆਪਣੀ ਖੁਸ਼ੀ ਨਾਲ, ਨਹੀਂ ਤਾਂ ਨਾ ਕੋਈ ਤੀਰ ਲੰਘਿਆ ਨਾ ਕੋਈ ਗੋਲੀ ਲੰਘੀ। ਸੱਚਾ ਨਿਰੰਕਾਰ ਉਹਦੀ ਮੌਤ ਗੋਲੀਆਂ ਨਾਲ ਨਹੀਂ ਕਦੇ ਹੋਈ। ਜਦੋਂ ਮੱਖਣ ਸ਼ਾਹ ਨੇ ਸੀਹੇ ਮਸਾਂ ਦੀਆਂ ਮੁਸ਼ਕਾਂ ਬੰਨੀਆਂ, ਜਿੰਨਾ ਸਮਾਨ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਲਿਆਂਦਾ ਸੀ ਚੁੱਕ ਕੇ ਉਹ ਵੀ ਸਾਰਾ ਬੰਨ ਲਿਆ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਲੈ ਲਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਜਾ ਖੜਾ ਕੀਤਾ, ਮੁਰਜਮ ਬਣਾ ਕੇ, ਸਤਿਗੁਰੂ ਸਾਹਿਬ ਹੁਕਮ ਕਰੋ ਇਸ ਨੂੰ ਕੀ ਡੰਨ ਦੇਵਾਂ, ਗੋਲੀ ਮਾਰਾਂ ਕਿ ਕੀ ਕਰਾਂ। ਸਤਿਗੁਰੂ ਸਦਾ ਦਿਆਲ ਹੈ ਭਾਈ ਮੇਰੇ ਦਿਆਲੂ ਪਾਤਸ਼ਾਹ, ਕਹਿਣ ਲੱਗੇ ਮੱਖਣ ਸ਼ਾਹ ਜੇ ਸਾਡਾ ਹੁਕਮ ਮੰਨਦਾ ਤੇ ਇਹਨਾਂ ਸਾਰਿਆਂ ਨੂੰ ਛੱਡ ਦੇ। ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਆ ਜਿਹੜੀਆਂ ਭੇਟਾਂ ਦੀਆਂ ਪੰਡਾਂ ਲਿਆਂਦੀਆਂ ਨੇ ਸਾਡੇ ਕੋਲ, ਜਿਹੜਾ ਧਨ ਚੜਿਆ ਇਹ ਵੀ ਤੇ ਇਹਨਾਂ ਦਾ ਵੀ, ਇਹ ਵੀ ਸਾਰਾ ਦੇ ਮਾਇਆ ਦੇ ਭੁੱਖੇ ਨੇ ਰੱਜ ਲੈਂਦੇ ਨਾ। ਇਹ ਜਿਹੜਾ ਸਰੂਪ ਲਿਆਂਦਾ ਇਹ ਵੀ ਦੇ, ਸਭ ਕੁਝ ਦੇ। ਮੱਖਣ ਸ਼ਾਹ ਲਬਾਣੇ ਨੇ ਹੋਰ ਤੇ ਸਭ ਕੁਝ ਦੇ ਦਿੱਤਾ ਮਹਾਰਾਜ ਦਾ ਬਚਨ ਮੰਨ ਕੇ, ਪਰ ਸਰੂਪ ਨਹੀਂ ਦਿੱਤਾ। ਸਤਿਗੁਰੂ ਸਾਹਿਬ ਜੀ ਤੋਂ ਚੋਰੀ ਦਿੱਤਾ ਨਹੀਂ, ਪਾਸ ਰੱਖ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਈਰਖਾ ਨੂੰ ਤਿਆਗਣ ਵਾਸਤੇ ਬਾਬੇ ਬਕਾਲੇ ਤੋਂ ਉੱਠੇ, ਨਾਲੇ ਆਨੰਦਪੁਰ ਸਾਹਿਬ ਪਹੁੰਚਣਾ ਸੀ, ਉਧਰ ਨੂੰ ਤਿਆਰੇ ਕੀਤੇ ਨੇ। ਸਿੱਖ ਸੰਗਤਾਂ ਜਾ ਰਹੀਆਂ ਨੇ, ਮਗਰ ਉਹ ਸਰੂਪ ਜਿਹੜਾ ਧੀਰਮਲ ਦੇ ਪਾਸੋਂ ਲਿਆਂਦਾ ਸੀ, ਸਿੱਖਾਂ ਨੇ ਇੱਕ ਪਾਲਕੀ ਸੁੰਦਰ ਸਜਾ ਕੇ ਮਹਾਰਾਜ ਤੋਂ ਕਾਫੀ ਦੂਰ ਦੂਰ ਲਿਆਂਦਾ, ਵੀ ਮਹਾਰਾਜ ਨੂੰ ਪਤਾ ਲੱਗ ਗਿਆ ਸਾਨੂੰ ਘੂਰਨਗੇ ਪਰ ਅਸੀਂ ਸਰੂਪ ਨਹੀਂ ਇਹਨੂੰ ਦੇਣਾ। ਜਦੋਂ ਬਿਆਸ ਦਰਿਆ ਤੋਂ ਲੰਘਣ ਲੱਗੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਿਛਾਂ ਨੂੰ ਤੱਕਿਆ ਜਾਂ ਬਿਆਸ ਲੰਘ ਕੇ ਅਗਲੇ ਪਾਸਿਓਂ ਦੀ ਦੇਖਿਆ ਵੀ ਸੰਗਤ ਸਾਰੀ ਆ ਗਈ, ਤਾਂ ਮਹਾਰਾਜ ਕਹਿੰਦੇ ਵੀ ਪਾਲਕੀ ਸਾਹਿਬ ਆ ਰਹੀ ਹੈ, ਇਸ ਵਿੱਚ ਕੀ ਹੈ? ਪੁੱਛਿਆ, ਕਹਿੰਦੇ ਗੁਰੂ ਸਾਹਿਬ ਜੀ ਦਾ ਸਰੂਪ। ਕਹਿੰਦੇ ਧੀਰਮਲ ਨੂੰ ਦਿੱਤਾ ਨਹੀਂ? ਨਹੀਂ ਮਹਾਰਾਜ। ਕਹਿੰਦੇ ਚੰਗਾ, ਬਿਆਸ ਦੀ ਭੇਟਾ ਕਰ ਦਿਓ ਤੇ ਉਹਨੂੰ ਕਹਿ ਦਿਓ ਲੈ ਜੇ ਆਣ ਕੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾਲਕੀ ਵਿੱਚੋਂ ਕੱਢਿਆ, ਸੁਖਾਸਨ ਕੀਤਾ, ਉੱਪਰ ਰੁਮਾਲੇ ਦਿੱਤੇ ਹੋਏ, ਅਰਦਾਸ ਕੀਤੀ ਤੇ ਉਸ ਬਿਆਸ ਦੀ ਭੇਟਾ ਵਿੱਚ ਪਾਤਸ਼ਾਹ ਜੀ ਨੇ ਕਰ ਦਿੱਤਾ ਭਈ ਤੇਰੇ ਪਾਸ ਇਹ ਹੇ ਬਿਆਸ, ਅਸੀਂ ਤੇਰੇ ਪਾਸ ਸੁਖਾਸਨ ਕੀਤਾ, ਇਹਨੂੰ ਲੈਣਾ ਤੇਰੇ ਪਾਸੋਂ, ਆਪਣੇ ਪਾਸ ਰੱਖ। ਬੰਦਿਆਂ ਨੇ ਜਾ ਕੇ ਧੀਰਮਲ ਨੂੰ ਦੱਸਿਆ, ਧੀਰਮਲ ਆਇਆ, ਸਤਿਗੁਰੂ ਸਾਹਿਬ ਜੀ ਤਾਂ ਚਲੇ ਗਏ, ਇਹਨੇ ਟੋਭੇ ਬਹੁਤ ਸਾਰੇ ਲਵਾ ਕੇ ਕਈ ਦਿਨ ਭਾਲਦਾ ਰਿਹਾ ਪਰ ਗੁਰੂ ਸਾਹਿਬ ਜੀ ਦਾ ਸਰੂਪ ਨਹੀਂ ਮਿਲਿਆ। ਫਿਰ ਧੀਰਮਲ ਨੇ ਅਰਦਾਸਾਂ ਕਰ ਕਰਕੇ ਚੋਭੇ ਲਵਾਏ, ਪਰ ਅਰਦਾਸ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੱਕ ਕਰੇ, ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਨਾ ਲਵੇ। ਫਿਰ ਇਹਦੇ ਸਿਆਣੇ ਨੇ ਸਲਾਹ ਦਿੱਤੀ, ਕਹਿਣ ਲੱਗੇ ਜੇ ਸਰੂਪ ਮਹਾਰਾਜ ਦਾ ਲੈਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਲੈ। ਜਦੋਂ ਇਸਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਅਰਦਾਸ ਕੀਤੀ ਤੇ ਚੋਭੇ ਨੇ ਜਦੋਂ ਚੁੱਭੀ ਮਾਰੀ ਹੈ ਤੇ ਸਤਿਗੁਰੂ ਸਾਹਿਬ ਦਾ ਸਰੂਪ ਉਸੇ ਤਰ੍ਹਾਂ ਸੁਖਾਸਨ ਉਸਦੇ ਹੱਥ ਨੂੰ ਲੱਗਾ, ਉਹ ਸਰੂਪ ਮਹਾਰਾਜ ਦਾ ਬਾਹਰ ਕੱਢਿਆ। ਇਤਿਹਾਸ ਪੜ੍ਹ ਕੇ ਦੇਖੋ, ਉੱਪਰਲਾ ਰੁਮਾਲਾ ਭਿੱਜਿਆ, ਸਤਿਗੁਰੂ ਸਾਹਿਬ ਜੀ ਦੇ ਇੱਕ ਵੀ ਪੱਤਰੇ ਨੂੰ ਪਾਣੀ ਨਹੀਂ ਟੱਚ ਕੀਤਾ, ਕਈ ਦਿਨ ਬਿਆਸ ਦੇ ਵਿੱਚ ਪਿਆ ਰਿਹਾ। ਕਹੋ ਗੱਜ ਕੇ ਸਤਨਾਮ। ਕੋਈ ਗੌਰਮੈਂਟ ਦਾ ਖਰੀਦਿਆ ਹੋਇਆ ਪਖੰਡੀ ਸੰਤ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕਥਾ ਕਰ ਰਿਹਾ, ਦਾਸ ਤੇ ਆਪਣੇ ਨਗਰ ਦੀ ਗੱਲ ਹੈ, ਮੈਂ ਉਸਨੂੰ ਅੱਕੀ ਦੇਖਿਆ, ਛੋਟੀ ਜੀ ਅਵਸਥਾ ਸੀ ਮੇਰੀ, ਤੇ ਤਾਬਿਆ ਬੈਠ ਕੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਬੋਲਦੇ ਤਾਂ ਹੈ ਨਹੀਂ, ਇਸ ਵਾਸਤੇ ਦੇਹਧਾਰੀ ਗੁਰੂ ਚਾਹੀਦਾ। ਉਹ ਫੌਜੀ ਸੀ ਜਵਾਨ ਵਿੱਚ, ਕਹਿੰਦਾ ਬਕਵਾਸ ਬੰਦ ਕਰ, ਧੰਨਾ ਭਗਤ ਪੱਥਰਾਂ ਨੂੰ ਬੁਲਾ ਸਕਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂ ਨਹੀਂ ਬੁਲਾਇਆ ਜਾ ਸਕਦਾ? ਜੇ ਤੂੰ ਧੰਨਾ ਹੋਵੇਂ ਤੇ ਜ਼ਰੂਰ ਸਤਿਗੁਰੂ ਜੀ ਬੋਲ ਪੈਣ, ਤੂੰ ਧੰਨਾ ਨਹੀਂ, ਸਤਿਗੁਰੂ ਜਿਹੜੇ ਨੇ ਉਹ ਬੋਲਦੇ ਨੇ। ਭੱਜ ਗਿਆ ਉਥੋਂ ਬੇਇੱਜ਼ਤੀ ਕਰਵਾ ਕੇ। ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰਾ ਹਜ਼ੂਰ ਜਹਜਾ ਜਹੂਰ ਸਤਿਗੁਰੂ ਜੀ ਨੇ, ਪਰ ਧੰਨੇ ਭਗਤ ਬਣਨ ਦੀ ਲੋੜ ਹੈ। ਧੰਨ ਮਹਾਂਪੁਰਸ਼ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਹੋਏ ਮੁਸਕਰਾਈ ਜਾਣ, ਹੱਸੀ ਜਾਣ, ਮੁਸਕਰਾਈ ਜਾਣ। ਸਿੰਘਾਂ ਦੇ ਪੁੱਛਣ ਤੇ ਕੁਝ ਨਹੀਂ ਦੱਸਿਆ। ਅਖੀਰ ਜਦੋਂ ਨੇੜੇ ਚਰਨਾਂ ਚ ਰਹਿਣ ਵਾਲੇ ਬਹੁਤ ਹੀ ਨਜ਼ਦੀਕੀ ਸਿੱਖ ਸਨ, ਉਨ੍ਹਾਂ ਨੇ ਜਦੋਂ ਬਹੁਤੀ ਗਹਿਰਾਈ ਤੱਕ ਪਹੁੰਚ ਕੇ ਮਿੰਨਤਾਂ ਕਰਕੇ ਪੁੱਛਿਆ ਤਾਂ ਦੱਸਿਆ, ਕਹਿਣ ਲੱਗੇ
ਅੱਜ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਉਪਰੋਂ ਰੁਮਾਲਾ ਲਾਇਆ ਤਾਂ ਦਸਾਂ ਹੀ ਪਾਤਸ਼ਾਹੀਆਂ ਦੇ ਵਾਰੀ ਵਾਰੀ ਅੱਜ ਦਰਸ਼ਨ ਹੋਏ, ਇਸ ਕਰਕੇ ਅੱਜ ਖੁਸ਼ੀ ਬੜੀ ਆਈ ਸੀ। ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਕਹੋਗੇ ਅੱਜ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਦੀ ਗੋਲੀਆਂ ਲੰਘੀਆਂ, ਫਿਰ ਇਹ ਕਿਉਂ?
ਇਹ ਸਤਿਗੁਰੂ ਦੀ ਮਰਜ਼ੀ।
ਕਦੇ ਪਹਿਲੇ ਸਰੂਪ ਵਿੱਚ ਦੁਸ਼ਮਣ ਦੀ ਜੇਲ੍ਹ ਦੇ ਅੰਦਰ ਬੈਠ ਕੇ ਚੱਕੀ ਵੀ ਪੀਂਦੇ ਨੇ, ਕਦੇ ਪੰਜਵੇਂ ਸਰੂਪ ਵਿੱਚ ਤੱਤੀ ਤਵੀ ਤੇ ਬੈਠ ਕੇ ਆਪਣਾ ਸਰੀਰ ਲੂਹ ਲੈਂਦੇ ਨੇ, ਉਬਲਦੀ ਦੇਗ ਵਿੱਚ ਬੈਠ ਕੇ ਆਲੂ ਦੀ ਤਰ੍ਹਾਂ ਆਪਣਾ ਸਰੀਰ ਉਬਾਲ ਲੈਂਦੇ ਨੇ, ਤੇ ਕਦੇ ਛੇਵੇਂ ਸਰੂਪ ਦੇ ਵਿੱਚ ਸਾਰੀ ਉਮਰ ਤੀਰ ਗੋਲੀ ਨਹੀਂ ਲੱਗਦੀ, ਵੱਢ ਵੱਢ ਕੇ ਰੱਖੀ ਜਾਂਦੇ ਨੇ, ਇਹ ਸਤਿਗੁਰਾਂ ਦੀ ਮਰਜ਼ੀ। ਕਦੇ ਗੁਰੂ ਤੇਗ ਬਹਾਦਰ ਨਾਵੇਂ ਸਰੂਪ ਦੇ ਵਿੱਚ ਆਪਣਾ ਸੀਸ ਦੁਸ਼ਮਣ ਕੋਲੋਂ ਲੁਹਾ ਲੈਂਦੇ ਨੇ, ਸ਼ਹੀਦ ਹੋ ਜਾਂਦੇ ਨੇ, ਤੇ ਕਦੇ ਦਸਮ ਸਰੂਪ ਦੇ ਵਿੱਚ ਹਿੰਦੁਸਤਾਨ ਨੂੰ ਉਜਾੜ ਕੇ ਰੱਖ ਦਿੰਦੇ ਨੇ, ਗੋਲੀ ਤੀਰ ਲੱਗਣ ਹੀ ਨਹੀਂ ਦਿੰਦੇ, ਕਹਿੰਦੇ ਹੁਣ ਤੇ ਦੂਜਿਆਂ ਨੂੰ ਤਪਾਵਾਂਗੇ ਆਪ ਨਹੀਂ ਤਪਣਾ, ਇਹ ਗੁਰੂ ਦੀ ਮਰਜ਼ੀ ਹੈ। ਕਿਤੇ ਬਿਆਸ ਦੇ ਵਿੱਚ ਬੈਠ ਕੇ ਕਈ ਦਿਨ ਆਪਣਾ ਇੱਕ ਪੱਤਰਾ ਵੀ ਨਹੀਂ ਗਿੱਲਾ ਹੋਣ ਦਿੰਦੇ, ਤੇ ਕਦੇ ਪੰਜਵੇਂ ਸਰੂਪ ਵਾਂਗੂ ਆਪਣੇ ਸਰੀਰ ਦੇ ਵਿੱਚੋਂ ਦੀ ਗੋਲੀਆਂ ਵੀ ਨਿਭਾ ਲੈਂਦੇ ਨੇ। ਦਾਸ ਨੇ ਕਿਸੇ ਮਹਾਂਪੁਰਸ਼ਾਂ ਦੇ ਚਰਨਾਂ ਚ ਬੇਨਤੀ ਕੀਤੀ, ਮੈਂ ਕਿਹਾ ਇਹ ਕਿਉਂ? ਕਹਿੰਦੇ ਜੇ ਇਸ ਤਰ੍ਹਾਂ ਗੁਰੂ ਆਪਣੇ ਸਰੀਰ ਨੂੰ ਤਕਲੀਫ਼ ਨਾ ਦਵਾਵੇ ਤੇ ਤੁਹਾਡੇ ਵਰਗੇ ਕਿਵੇਂ ਜਾਗਣ, ਉਹ ਕਿਵੇਂ ਉੱਠਣ ਤੇ ਸੁੱਤੇ ਹੀ ਰਹਿਣਗੇ। ਜੇ ਪਿਓ ਨੂੰ ਕੁੱਟ ਪਵੇ ਤੇ ਪੁੱਤਰਾਂ ਨੂੰ ਅਕਲ ਆਉਂਦੀ ਹੈ। ਜੇ ਗੁਰੂ ਕਹਿਣ ਲੱਗੇ ਗੁਰੂ ਸਾਹਿਬ ਜੀ ਆਪਣੇ ਸਰੀਰ ਤੇ ਕੁਝ ਕਸ਼ਟ ਝੱਲਣ ਤਾਂ ਜਿਹੜੇ ਸਿੱਖ ਨੇ ਉਹਨਾਂ ਨੂੰ ਪਤਾ ਲੱਗਦਾ ਸਿੱਖੀ ਕੀ ਆ, ਉਹ ਉੱਠਦੇ ਨੂੰ ਉਹਨਾਂ ਦੇ ਅੰਦਰ ਅਣਖ ਪੈਦਾ ਹੁੰਦੀ ਹੈ, ਸੂਰਬੀਰਤਾ ਹੁੰਦੀ ਹੈ, ਜਜ਼ਬਾ ਹੁੰਦਾ, ਉਹਨਾਂ ਉਹ ਕੁਝ ਉੱਦਮ ਕਰਦੇ ਨੇ, ਉੱਠਦੇ ਨੇ, ਹੀਲਾ ਕਰਦੇ ਨੇ। ਇਹ ਹੈ ਗੁਰੂ ਕੇ ਪਿਆਰਿਓ, ਅਜਬ ਕੰਮ ਕਰਤੇ ਹਰ ਕੇਰੇ। ਅਕਾਲ ਪੁਰਖ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਇੱਕ ਸੈਂਪਲ ਮਾਤਰ ਅਸਚਰਜ ਕੌਤਕ ਸਾਰੇ ਪਾਤਸ਼ਾਹ ਜੀ ਦੇ ਬੇਨਤੀ ਕੀਤੀ ਹੈ। ਸੋ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਧੰਨ ਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਅਜਬ ਕੰਮ ਕਰਤੇ ਹਰ ਕੇਰੇ। ਵੇਖੋ ਇਹ ਕਰਤੇ ਅਕਾਲ ਪੁਰਖ ਦੇ ਅਸਚਰਜ ਕੰਮ ਹਨ। ਇਹ ਮਨ ਭੂਲਾ, ਹੇ ਮਨਾ ਤੂੰ ਭੁੱਲਿਆ ਹੋਇਆ ਕਿੱਧਰ ਤੁਰਿਆ ਜਾਂਦਾ, ਐ ਕੌਤਕਾਂ ਵੱਲ ਤੁਰ, ਇਹਨਾਂ ਨੂੰ ਸੁਣ, ਇਹਨਾਂ ਨੂੰ ਵੇਖ, ਕਿੱਧਰ ਨੂੰ ਤੁਰਿਆ ਜਾਂਦਾ, ਪੱਬਾਂ ਕਲੱਬਾਂ ਵੱਲ ਨੂੰ, ਗੁਰਦੁਆਰੇ ਵੱਲ ਨੂੰ ਤੁਰ, ਇੱਧਰ ਨੂੰ ਫੇਰ ਆਪਣੇ ਆਪ ਨੂੰ, ਤੂੰ ਹੋਰ ਹੀ ਪਾਸੇ ਨੂੰ ਫੇਰੀ ਫਿਰਦਾ ਹੈ। ਗੰਦੇ ਰਸਾਲੇ ਪੜ੍ਹਨ ਵੱਲ ਨਾ ਆਪਣੇ ਮਨ ਨੂੰ ਫੇਰ, ਗੁਰੂ ਦੀ ਕਥਾ ਕੀਰਤਨ ਵੱਲ ਫੇਰ ਨਾ ਕਰ।
ਅੰਮ੍ਰਿਤ ਬਾਣੀ ਸਿਉਂ ਚਿਤ ਲਾਏ,
ਇਹ ਜੋ ਅੰਮ੍ਰਿਤ ਵਰਗੀ ਨਾਮ ਬਾਣੀ ਇਹਦੇ ਨਾਲ ਆਪਣੇ ਚਿੱਤ ਨੂੰ ਜੋੜਨਾ ਕਰ।
ਅੰਮ੍ਰਿਤ ਸ਼ਬਦ ਵਜਾਵਣਿਆ,
ਜਿਹੜਾ ਆਪਣਾ ਚਿੱਤ ਇਹ ਜੋ ਨਾਮ ਬਾਣੀ ਅੰਮ੍ਰਿਤ ਦੀ ਨਿਆਈ ਹੈ ਇਸ ਵਿੱਚ ਜੋੜਨੇ ਕਰਕੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਸ਼ਬਦ ਬ੍ਰਹਮ ਜਿਹੜਾ ਉਹ ਆਪੇ ਹਿਰਦੇ ਦੇ ਵਿੱਚ ਵਜਾਵਣਿਆ ਪ੍ਰਗਟ ਹੋ ਜਾਵੇਗਾ।
ਖੋਟੇ ਖਰੇ ਤੁਧ ਆਪ ਉਪਾਏ,
ਇਹ ਖੋਟੇ ਖਰੇ ਚੰਗੇ ਭਲੇ ਮਾੜੇ ਬੰਦੇ ਆਪ ਹੀ ਪਰਮੇਸ਼ਰ ਨੇ ਪੈਦਾ ਕੀਤੇ।
ਆਪੇ ਪਰਖੇ ਲੋਕ ਸਵਾ,
ਸਾਰੇ ਲੋਕਾਂ ਨੂੰ ਆਪ ਹੀ ਪਰਖਣਾ ਕੀਤਾ ਮੇਰੇ ਪਾਤਸ਼ਾਹ ਜੀ ਨੇ।
ਖਰੇ ਪਰਖ ਖਜ਼ਾਨੇ ਪਾਏ,
ਖਰਿਆਂ ਗੁਰਮੁਖਾਂ ਨੂੰ ਆਪ ਹੀ ਆਪਣੇ ਖਜ਼ਾਨੇ ਵਿੱਚ ਆਪਣੀ ਪ੍ਰਵਾਨਗੀ ਵਿੱਚ ਪਰਮੇਸ਼ਰ ਨੇ ਪਾਉਣਾ ਕੀਤਾ ਹੈ।
ਭਰਮ ਭੁਲਾ ਬਣਿਆ,
ਛੋਟਿਆਂ ਨੂੰ ਭਰਮ ਦੇ ਵਿੱਚ ਭੁਲਾ ਛੱਡਿਆ।
ਕਿਉਂ ਕਰ ਵੇਖਾ ਕਿਉਂ ਸਾਲਾਹੀ,
ਕਿਵੇਂ ਵੇਖਣਾ ਕਰਾਂ ਪਾਤਸ਼ਾਹ ਉਸ ਦੇ ਦਰਸ਼ਨ, ਕਿਹਦੀ ਸਲੋਤ ਕਰਾਂ, ਤਾਂ ਉੱਤਰ ਦਿੰਦੇ ਹਨ
ਗੁਰ ਪ੍ਰਸਾਦੀ ਸ਼ਬਦ ਸਲਾਹੀ,
ਗੁਰੂ ਦੀ ਕਿਰਪਾ ਕਰਕੇ ਉਹਦੇ ਉਪਦੇਸ਼ ਦੀ ਸਲੋਤ ਕਰ। ਇਹ ਜਿਹੜੇ ਅਜਬ ਕੰਮ ਸੁਣੇ ਨੇ ਇਹਨਾਂ ਨੂੰ ਸਲਾਉਣਾ ਕਰ, ਇਹ ਨਾ ਸਲਾਹੀ ਜਾ ਐਵੇਂ ਵੀ ਫਲਾਣਾ ਜਿਹੜਾ ਪੀਰ ਆ ਉਹ ਵੀ ਅਖੇ ਬਾਣੀ ਪੜ੍ਹਦਾ, ਜਿਹੜਾ ਫਲਾਣਾ ਹੈ ਨਾ ਉਹ ਵੀ ਬਾਣੀ ਪੜ੍ਹਦਾ, ਕਿ ਉਹਨਾਂ ਨੂੰ ਨਾ ਸਲਾਹ। ਆਹ ਦੇਖ ਕਿਡੇ ਕਿਡੇ ਸੋਹਣੇ ਕੌਤਕ ਨੇ, ਇਹਨਾਂ ਨੂੰ ਸਲਾਉਣਾ ਕਰ, ਇਹ ਸ਼ਬਦ ਸਲਾਹੀ ਉਸ ਬ੍ਰਹਮ ਦੀ ਸਲੋਤ ਕਰ। ਕਿਉਂ ਕਰ ਵੇਖਾ ਸਵਾਲ ਸੀ, ਫਿਰ ਭਾਈ ਉਸ ਪ੍ਰਭੂ ਨੂੰ ਦੇਖ ਲਵੇਗਾ।
ਤੇਰੇ ਭਾਣੇ
ਤੇਰੇ ਭਾਣੇ ਵਿੱਚ ਅੰਮ੍ਰਿਤ,
ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ,
ਇਹ ਪਰਮੇਸ਼ਰ ਤੇਰੇ ਹੁਕਮ ਦੇ ਵਿੱਚ ਹੀ ਇਹ ਨਾਮ ਬਾਣੀ ਰੂਪ ਅੰਮ੍ਰਿਤ ਜਿਹੜਾ ਇਹ ਵਰਸ ਰਿਹਾ, ਅਥਵਾ ਤੇਰੇ ਭਾਣੇ ਵਿੱਚ ਗੁਰੂ ਰੂਪ ਬੱਦਲ ਦੇ ਵਿੱਚੋਂ ਇਹ ਸੋਹਣੇ ਬੋਲਾਂ ਰੂਪੀ ਅੰਮ੍ਰਿਤ ਵਰਸ ਰਿਹਾ ਹੈ।
ਤੂੰ ਪਾਣੇ ਅੰਮ੍ਰਿਤ ਪੀਆ ਬਣਿਆ,
ਤੇਰੇ ਪਾਣੇ ਦੇ ਵਿਚ ਹੀ ਜਗਿਆਸੂ ਇਸ ਉਪਦੇਸ਼ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਹਨ। ਤੇਰੇ ਭਾਣੇ ਵਿਚ ਹੀ ਹੈ ਸੱਚੇ ਪਾਤਸ਼ਾਹ ਗੁਰਦੁਆਰੇ ਬੈਠ ਕੇ ਤੇਰੀਆਂ ਸੰਗਤਾਂ ਤੇਰੇ ਉਪਦੇਸ਼ ਰੂਪੀ ਅੰਮ੍ਰਿਤ ਨੂੰ ਪੀ ਰਹੀਆਂ ਹਨ। ਇਹ ਵੀ ਤੇਰੇ ਹੁਕਮ ਵਿਚ ਹੀ ਹੈ। ਚੰਗੇ ਕਰਮ ਕੀਤੇ ਹੋਏ ਨੇ ਜਿਹੜੇ ਬੈਠਦੇ ਹੋ ਸੁਣਦੇ ਹੋ।
ਬਾਣੀ ਅੰਮ੍ਰਿਤ ਪੀਆ ਬਣਿਆ,
ਗਿਆ ਅਰਥ ਅੱਗੇ ਚਲੋ ਜੀ।
ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ,
ਅੰਮ੍ਰਿਤ ਸ਼ਬਦ, ਸ਼ਬਦ ਜਿਹੜਾ ਉਪਦੇਸ਼ ਹੈ ਇਹ ਵੀ ਅੰਮ੍ਰਿਤ ਵਰਗਾ ਹੈ। ਇਹ ਹਰੀ ਪਰਮੇਸ਼ਰ ਦੀ ਨਾਮ ਬਾਣੀ ਇਹ ਵੀ ਅੰਮ੍ਰਿਤ ਵਰਗੀ ਹੈ, ਤੇ ਗੁਰੂ ਦਾ ਉਪਦੇਸ਼ ਜਿਹੜਾ ਇਹ ਵੀ ਅੰਮ੍ਰਿਤ ਵਰਗਾ ਹੈ, ਸ਼ਬਦ ਬ੍ਰਹਮ ਵੀ ਅੰਮ੍ਰਿਤ ਵਰਗਾ ਹੈ।
ਸਤਿਗੁਰ ਸੇਵਿਐ ਹਿਰਦੈ ਸਮਾਣੀ,
ਗੁਰੂ ਦੀ ਸੇਵਾ ਕਰਨੇ ਕਰਕੇ ਇਹ ਪਵਿੱਤਰ ਉਪਦੇਸ਼ ਤੇ ਨਾਮ ਹਿਰਦੇ ਵਿਚ ਵਸਦਾ ਹੈ ਜੀ।
ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ,
ਨਾਮ ਰੂਪੀ ਅੰਮ੍ਰਿਤ ਸਦਾ ਸੁਖਾਂ ਦੇ ਦੇਣ ਵਾਲਾ ਦਾਤਾ ਹੈ।
ਈ ਅੰਮ੍ਰਿਤ ਸਭ ਭੁੱਖ ਲਹਿ ਜਾਵਣ,
ਸਿੱਖਾ ਇਸ ਨਾਮ ਰੂਪੀ ਅੰਮ੍ਰਿਤ, ਇਸ ਅੰਮ੍ਰਿਤ ਰੂਪ ਉਪਦੇਸ਼, ਉਪਦੇਸ਼ ਰੂਪੀ ਅੰਮ੍ਰਿਤ ਨੂੰ ਪੀਣਾ ਕਰ, ਜਿਸ ਕਰਕੇ ਤੇਰੀਆਂ ਸਾਰੀਆਂ ਭੁੱਖਾਂ ਇਹ ਅੰਮ੍ਰਿਤ ਲਾ ਦੇਵੇਗਾ। ਇਹ ਗੁਰੂ ਦੀ ਕਥਾ, ਇਹ ਗੁਰੂ ਦਾ ਉਪਦੇਸ਼ ਤੇਰੀਆਂ ਸਾਰੀਆਂ ਭੁੱਖਾਂ ਦੂਰ ਕਰ ਦੇਵੇਗਾ। ਪ੍ਰਤੱਖ ਵੀ ਭੁੱਖਾਂ ਹਟ ਜਾਣਗੀਆਂ, ਇਹ ਤ੍ਰਿਸ਼ਨਾ ਵੀ ਖਤਮ ਹੋ ਜਾਵੇਗੀ। ਸਤਿਗੁਰੂ ਪਾਤਸ਼ਾਹ ਲੋਕ ਪ੍ਰਲੋਕ ਦੇ ਸੁਖ ਤੇ ਪਦਾਰਥ ਦੋਵਾਂ ਲੋਕਾਂ ਦੇ ਬਖਸ਼ਣਗੇ, ਬਰਕਤਾਂ ਵੀ ਪਾਉਣਗੇ, ਮੁਕਤ ਵੀ ਕਰ ਦੇਣਗੇ ਸਤਿਗੁਰੂ ਪਾਤਸ਼ਾਹ ਜੀ। ਫੁੱਲਾਂ ਚੁੱਕਾਂ ਦੀ ਮੁਆਫ਼ੀ, ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ। ਆਓ ਪਿਆਰ ਵਿਚ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ